ਕੈਨੇਡਾ ਵੱਲੋਂ ਪ੍ਰਵਾਨਿਤ ਵੈਕਸੀਨ ਹਸਪਤਾਲਾਂ, ਡਾਕਟਰਾਂ ਦੇ ਦਫ਼ਤਰਾਂ, ਫਾਰਮੇਸੀਆਂ ਅਤੇ ਵੈਕਸੀਨ ਲਾਉਣ ਵਾਲੀਆਂ ਜਨਤਕ ਥਾਵਾਂ ਤੇ ਉਪਲਬਧ ਹੈ। ਆਪਣਾ ਯੋਗਦਾਨ ਪਾਓ, ਆਪਣਾ ਵੈਕਸੀਨ ਲਗਵਾਓ। ontario.ca/book vaccine ਤੇ ਜਾਓ ਜਾਂ 300 ਬੋਲੀਆਂ ਵਿੱਚ ਸਹਾਇਤਾ ਲਈ 1-888-999-6488 ਤੇ ਕਾਲ ਕਰੋ। ਇਸ ਦੀ ਅਦਾਇਗੀ ਓਂਟਾਰੀਓ ਸਰਕਾਰ ਵੱਲੋਂ ਕੀਤੀ ਗਈ।
WTR 770 AM ਤੋਂ ਰੇਡੀਓ ਪ੍ਰੋਗਰਾਮ ਜਾਗੋ ਦੇ ਨਾਲ ਜੁੜ ਚੁੱਕੇ ਸਾਰੇ ਹੀ ਸਰੋਤਿਆਂ ਦਾ ਬਹੁਤ ਅਦਬ ਤੇ ਸਤਿਕਾਰ ਦੇ ਨਾਲ ਜੀ ਆਇਆਂ। 22 ਅਗਸਤ 2021 ਦਿਨ ਐਤਵਾਰ ਤੇ ਸਟੂਡੀਓ ਦੀ ਘੜੀ ਦੇ ਮੁਤਾਬਕ 2 ਵਜੇ ਤੋਂ 1 ਮਿੰਟ ਉੱਤੇ ਜਿਹੜਾ ਜੀ ਹੋ ਚੁੱਕਿਆ ਆ। 2:57 ਤੱਕ ਆਵਾਜ਼ ਦੇ ਜ਼ਰੀਏ ਤੁਹਾਡੇ ਨਾਲ ਸਾਂਝ ਰਹੇਗੀ। ਤੁਸੀਂ ਚੱਲਦੇ ਪ੍ਰੋਗਰਾਮ ਦੇ ਦੌਰਾਨ ਆਪਣੀ ਕੋਈ ਗੱਲਬਾਤ ਕਰਨੀ ਹੋਵੇ, ਸਰੋਤਿਆਂ ਦੇ ਨਾਲ ਕੋਈ ਸਾਂਝ ਪਾਉਣੀ ਹੋਵੇ, ਜਾਂ ਆਪਣੇ ਕੋਈ ਜਜ਼ਬਾਤ ਨੇ ਜਾਂ ਤੁਸੀਂ ਇਨਪੁੱਟ ਦੇਣੀ ਹੋਵੇ ਤਾਂ ਸਟੂਡੀਓ ਦਾ ਨੰਬਰ ਮੈਂ ਰਿਪੀਟ ਕਰ ਦਿੰਦਾ ਹਾਂ, 416-620-1778। ਵੈਸੇ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ, ਹਫ਼ਤੇ ਦੇ 7 ਦਿਨ ਇਹੀ ਨੰਬਰ ਰਹਿੰਦਾ ਜੀ ਸਟੂਡੀਓ ਦਾ। 416-620-1778 'ਤੇ ਜਿਹੜੀ ਆ ਜੀ ਤੁਸੀਂ ਕਾਲ ਕਰ ਸਕਦੇ ਹੋ। ਮੈਂ ਇੰਦਰਦੀਪ ਭਾਈ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ, ਅਤੇ ਇਕਬਾਲ ਸੰਭਲ ਜੀ ਮੇਰੇ ਨਾਲ ਸਟੂਡੀਓ ਦੇ ਵਿੱਚ ਜਿਹੜੇ ਸਾਥ ਦਿੰਦੇ ਨੇ ਹਮੇਸ਼ਾ ਇਸ ਤਰ੍ਹਾਂ ਹੀ। ਅੱਜ ਦੇ ਪ੍ਰੋਗਰਾਮ 'ਚ ਜਿੱਥੇ ਗੱਲਾਂ ਬਾਤਾਂ ਕੁਛ ਆਪਣੀਆਂ ਇੱਥੋਂ ਦੀਆਂ ਹੋਣਗੀਆਂ, ਬਿਰਜੂ ਹੋਣਾ ਦੇ ਜਿਹੜੇ ਆ ਜੀ ਖਬਰਾਂ ਦਾ ਬੁਲੇਟਿਨ ਹੋਵੇਗਾ, ਕੋਸ਼ਿਸ਼ ਕਰਾਂਗੇ ਜੇ ਕੋਈ ਇਹੋ ਜਿਹੀ ਗੱਲਬਾਤ ਹੋਈ ਜਿਹਦੇ 'ਤੇ ਉਹਨਾਂ ਤੋਂ ਥੋੜ੍ਹੇ ਜਿਹੇ ਖੁੱਲ੍ਹ ਕੇ ਵਿਚਾਰ ਲੈਣੇ ਹੋਏ ਤਾਂ ਉਹ ਵੀ ਉਹਨਾਂ ਨਾਲ ਗੱਲਬਾਤ ਕਰਾਂਗੇ। ਅਤੇ ਜਿਹੜੀ ਆ ਕੁਛ ਇੱਕ ਇੰਡੀਆ ਦੀਆਂ ਗੱਲਾਂ ਬਾਤਾਂ ਕਰਾਂਗੇ। ਇੱਕ ਚੀਜ਼ ਦੋਵੇਂ ਥਾਵਾਂ 'ਤੇ ਜਿਹੜਾ ਆ ਜੀ ਉਹ ਇੱਕ ਮਾਹੌਲ ਹੈਗਾ ਆ, ਕਿਉਂਕਿ ਪਹਿਲਾਂ ਉੱਥੇ ਅਤੇ 6-6-8-8 ਮਹੀਨੇ ਪਹਿਲਾਂ ਵੋਟਾਂ ਦਾ ਮਾਹੌਲ ਜਿਹੜਾ ਆ ਬਣ ਜਾਂਦਾ ਆ, ਅਤੇ ਇੱਥੇ ਵੀ ਜਿਹੜਾ ਆ ਜੀ ਟਰੂਡੋ ਸਾਹਿਬ ਨੇ ਜਿਹੜੀ ਅਨਾਊਂਸਮੈਂਟ ਕਰਤੀ ਆ ਪਿਛਲੇ ਲੰਘੇ ਟਾਈਮ 'ਚ, ਅਤੇ 20 ਸਪਤੰਬਰ ਨੂੰ ਆਪਣੇ ਵੀ ਇੱਥੇ ਜਿਹੜੀਆਂ ਆ ਫੈਡਰਲ ਗੌਰਮੈਂਟ ਬਣਾਉਣ ਦੀਆਂ ਜਿਹੜੀਆਂ ਆ ਵੋਟਾਂ ਉਹ ਪੈ ਜਾਣਗੀਆਂ। ਅੱਡੋ ਅੱਡ ਕੈਂਡੀਡੇਟ ਜਿਹੜੇ ਆ ਜੀ, ਕੁਛ ਇੱਕ ਨੇ ਦਫ਼ਤਰ ਖੋਲ੍ਹ ਲਏ ਆ, ਕੁਛ ਇੱਕ ਦੇ ਦਫ਼ਤਰ ਖੁੱਲ੍ਹ ਰਹੇ ਆ, ਡੋਰ ਨੋਕਿੰਗ ਹੋ ਰਹੀ ਆ, ਵਲੰਟੀਅਰਸ ਜਿਹੜੇ ਆ ਲੱਭੇ ਜਾ ਰਹੇ ਆ, ਅਤੇ ਸਾਰਿਆਂ ਦੀ ਆਪਣੀ ਜ਼ੋਰ ਅਜ਼ਮਾਇਸ਼ੀ ਜਿਹੜੀ ਆ ਉਹ ਚੱਲ ਰਹੀ ਆ। 20 ਤਰੀਕ ਤੋਂ ਬਾਅਦ ਪਤਾ ਲੱਗ ਜੂਗਾ ਵੀ ਜਿਹੜਾ ਟਰੂਡੋ ਸਾਹਿਬ ਨੇ ਮੇਰੇ ਨਿੱਜੀ ਰਹੇ ਆ ਜਿਹੜਾ ਗੈਂਬਲ ਹੀ ਖੇਡਿਆ ਲੱਗਦਾ ਆ ਵੀ ਮਨੋਰਟੀ ਗੌਰਮੈਂਟ ਨੂੰ ਸ਼ਾਇਦ ਮਜੋਰਟੀ ਦੇ ਵਿੱਚ ਤਬਦੀਲ ਕਰਨ 'ਚ ਕਾਮਯਾਬ ਹੋ ਜਾਣ, ਕੀ ਉਹ ਮਜੋਰਟੀ ਗੌਰਮੈਂਟ ਬਣਾਉਣ 'ਚ ਕਾਮਯਾਬ ਹੁੰਦੇ ਆ ਨਹੀਂ ਹੁੰਦੇ, ਜਾਂ ਕੀ NDP ਵਾਲੇ ਜਿਹੜੇ ਆ ਉਹ ਵਾਪਸ ਵੋਟਾਂ ਵਧਾ ਕੇ ਅਤੇ ਅਫੀਸ਼ੀਅਲ ਓਪੋਜੀਸ਼ਨ ਪਾਰਟੀ ਵਾਲੇ ਪਾਸੇ ਨੂੰ ਆਉਂਦੇ ਆ, ਜਾਂ ਜਿਹੜੇ ਆ ਸਿਚੁਏਸ਼ਨ ਜਿਹੜਾ ਕਹਿੰਦੇ ਹੁੰਦੇ ਆ ਜੈਸੇ ਥੇ ਵਾਲੀ ਰਹਿ ਜਾਂਦੀ ਆ ਵੀ ਮਨੋਰਟੀ ਗੌਰਮੈਂਟ ਮਨੋਰਟੀ ਰਹਿ ਜਾਂਦੀ ਹੈ, ਐਰਦੋਂ ਟੂਲ ਸਾਹਿਬ ਜਿਹੜੇ ਆ ਉਹ ਅਫੀਸ਼ੀਅਲ ਲੀਡਰ ਆਫ ਓਪੋਜੀਸ਼ਨ ਬਣ ਜਾਂਦੇ ਆ, ਅਤੇ ਬਾਕੀ ਸਾਰੇ ਫਿਰ ਤਾਂ ਸਿਚੁਏਸ਼ਨ ਜੈਸੇ ਥੇ ਵਾਲੀ ਗੱਲ ਜਿਹੜੀ ਆ ਉਹੀ ਬਣ ਜਾਂਦੀ ਆ। ਕਿਉਂ ਸੰਭਲ ਸਾਹਿਬ ਅਸੀਂ ਕਹਿੰਦੇ ਹੁੰਦੇ ਜੈਸੇ ਥੇ ਹੀ ਕਹਿੰਦੇ ਹੁੰਦੇ?
ਮੈਂ ਇਹੀ ਕਹਿਣਾ ਸੀ ਕਿ ਤੁਸੀਂ ਠੀਕ ਹੀ ਬੋਲਦੇ ਜੇ ਜੈਸੇ ਥੇ ਰਹਿ ਗਏ ਤਾਂ ਫਿਰ ਤਾਂ ਫਿਰ ਪੈਸੇ ਇੰਨੇ ਖਰਾਬ ਕਰਨ ਦਾ ਕੋਈ ਫਾਇਦਾ।
ਫਿਰ ਉਹ ਜਿਹੜੀ ਐਸਟੀਮੇਟਡ 650 ਮਿਲੀਅਨ ਡਾਲਰ ਦੇ ਨੇੜੇ ਤੇੜੇ ਦਾ ਖਰਚਾ ਜਿਹੜਾ ਆ ਕਿਹਾ ਜਾ ਰਿਹਾ ਵੀ ਐਤਕੀ ਵੋਟਾਂ 'ਤੇ ਲੱਗ ਜਾਣਾ,
ਵੱਧ ਗਿਆ ਪਿਛਲੇ
ਪਿਛਲੇ ਨਾਲੋਂ ਵੱਧ ਗਿਆ ਜੀ, ਕਿਉਂਕਿ ਉਹ ਜਿਹੜੀਆਂ ਕਰੋਨਾ ਦੇ ਪ੍ਰੋਟੋਕੋਲਸ ਅਤੇ ਉਹ ਸਾਰਾ ਕੁਛ ਕਰਕੇ ਜਿਹੜੇ ਆ ਸਟਾਫਿੰਗ, ਮੇਲ ਇਨ ਬੈਲਟਸ ਜੇ ਜ਼ਿਆਦਾ ਆਉਂਦੇ ਆ ਅਤੇ ਉਹਦੀ ਕਾਊਂਟਿੰਗ ਵਾਸਤੇ ਐਕਸਟਰਾ ਸਟਾਫ ਅਤੇ ਉਹ ਸਾਰਾ ਕੁਛ ਜਿਹੜਾ ਆ ਉਹਨੇ ਪੁਰਾਣੀਆਂ ਜਿਹੜੀਆਂ ਵੋਟਾਂ ਪਈਆਂ ਸੀ ਜੇ ਚੱਟੂਡੋ ਸਾਹਿਬ ਫਿਰ ਪ੍ਰਾਈਮ ਮਿਨਿਸਟਰ ਬਣੇ ਸੀਗੇ ਅਤੇ ਐਂਡਰੂ ਸ਼ੀਰ ਹੋਣੇ ਉਦੋਂ ਲੀਡਰ ਹੁੰਦੇ ਸੀਗੇ ਅਤੇ ਜਗਮੀਤ ਸਿੰਘ ਹੋਣੇ ਅਤੇ ਜਗਮੀਤ ਸਿੰਘ ਉਦੋਂ ਵੀ ਲੀਡਰ ਹੀ ਸੀਗੇ। ਤ੍ਰਿਸ਼ਾ ਮੇ ਵੀ ਚਲੀ ਗਈ ਆ ਅਤੇ ਉੱਥੇ ਐਨੀ ਪੌਲ ਆ ਗਈ ਆ ਗ੍ਰੀਨ ਪਾਰਟੀ ਦੀ ਅਤੇ ਦੋ ਲੀਡਰ ਪੁਰਾਣੇ ਨੇ ਦੋ ਨਵੇਂ ਨੇ ਅਤੇ ਪਰ ਗਿਣਤੀ ਜਿਹੜੀ ਆ ਜੀ ਜੋ ਐਕਸਪੈਕਟਡ ਜਿਹੜੀ ਆ ਰੇਟ ਆ ਜਿਹੜਾ ਆ ਖਰਚਾ ਆ ਵੋਟਾਂ ਦਾ ਉਹ 650 million ਦੇ ਨੇੜੇ ਤੇੜੇ ਦੱਸਿਆ ਜਾ ਰਿਹਾ। ਬਾਕੀ ਘੱਟੋ ਘੱਟ ਇੱਥੇ ਤਾਂ ਸਰਕਾਰਾਂ ਦੱਸ ਹੀ ਦਿੰਦੀਆਂ ਨਾ ਵੀ ਇੰਨਾ ਖਰਚਾ ਹੋ ਗਿਆ, ਆਪਣੇ ਕੰਟਰੀ 'ਚ ਤਾਂ ਪਤਾ ਹੀ ਨਹੀਂ ਹੁੰਦਾ ਵੀ ਕਿੰਨਾ ਖਰਚਾ ਹੋ ਗਿਆ, ਕਿਉਂਕਿ ਕੁਛ ਇੱਕ ਖਰਚਾ ਸਿੱਧੇ ਰੂਪ 'ਚ ਹੁੰਦਾ ਆ ਜਿਹੜਾ ਦਿਸਦਾ ਅਤੇ ਕੁਛ ਇੱਕ ਖਰਚਾ ਅਸਿੱਧੇ ਰੂਪ 'ਚ
ਹੁੰਦਾ। ਹਾਂਜੀ
ਉਹ ਅਸਿੱਧੇ ਰੂਪ ਵਾਲਾ ਖਰਚੇ ਦਾ ਤਾਂ ਕੋਈ
ਪਤਾ
ਹੀ ਨਹੀਂ ਗਾ ਵੀ ਕਿੰਨਾ ਹੋ ਗਿਆ ਕਿੰਨਾ ਨਹੀਂ ਹੋ ਗਿਆ ਕਿਵੇਂ ਹੋ ਗਿਆ। ਅਤੇ ਜਿਹੜੀ ਆ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਵੋਟਾਂ ਵੀ ਪੈ ਗਈਆਂ। ਹਾਂਜੀ
ਅੱਛਾ
ਜਿਹੜੀਆਂ ਜੀ ਉਹ ਵੀ ਪੈ ਗਈਆਂ, ਉਹਨਾਂ ਦੀ ਵੀ ਗਿਣਤੀ ਜਿਹੜੀ ਆ ਆਉਣ ਵਾਲੀ ਆ। ਉੱਥੇ ਵੀ ਸਰਨਿਆਂ ਦਾ ਅਤੇ ਜੀ ਕੇ ਦਾ ਅਤੇ ਸਰਸੇ ਹੋਣਾ ਦਾ ਅਤੇ ਜਥੇਦਾਰ ਰਣਜੀਤ ਸਿੰਘ ਹੋਣਾ ਦਾ ਉਹਨਾਂ ਦਾ ਵੀ ਜ਼ੋਰ ਯਾਰ ਲੱਗਿਆ ਪਿਆ, ਉਹ ਵੀ ਜਿਹੜੀ ਆ ਵੇਖੋ ਕੀ ਨਿਕਲਦਾ। ਅਤੇ ਜਿਹੜਾ ਵੀ ਜਿਹੜੇ ਵੀ ਵੋਟਾਂ ਵਾਟਾਂ 'ਚ ਥੋੜ੍ਹਾ ਬਹੁਤਾ ਇੰਟਰਸਟ ਰੱਖਦੇ ਆ, ਭਾਵੇਂ ਉਹ ਦਿੱਲੀ ਵਾਲੇ ਹੋਣ, ਭਾਵੇਂ ਪੰਜਾਬ ਵਾਲੇ ਹੋਣ, ਭਾਵੇਂ ਕੈਨੇਡਾ ਵਾਲੇ, ਉਹਨਾਂ ਸਾਰਿਆਂ ਨੂੰ ਹੀ ਬਿਜ਼ੀ ਕੀਤਾ ਪਿਆ ਇਹਨਾਂ ਵੋਟਾਂ ਨੇ। ਅਤੇ ਦਿੱਲੀ 'ਚ ਚਲੋ ਗਹਿਮਾ ਗਹਿਮੀ ਹੁਣ ਵੋਟਾਂ ਪੈ ਗਈਆਂ ਮੁੱਕ ਗਈ ਆ ਅਤੇ ਹੁਣ ਰਿਜ਼ਲਟ ਜਿਹੜੇ ਆ ਜੀ ਉਹਨਾਂ ਦੀ ਅਸਾਰ ਜਿਹੜੇ ਚੱਲ ਰਹੇ ਆ। ਉੱਧਰ ਨੂੰ ਗੱਲਾਂ ਬਾਤਾਂ ਸਾਰੀਆਂ ਹੋਣਗੀਆਂ, ਗੱਲ ਕਿੱਧਰ ਨੂੰ ਆਉਂਦੀ ਆ, ਪਰ ਜਿਹੜੇ ਆ ਜੀ ਕੁਛ ਇੱਕ ਬਹੁਤ ਸਾਰੇ ਥਾਵਾਂ 'ਤੇ ਜਿਵੇਂ ਸਿਟੀ ਆਫ ਟੋਰਾਂਟੋ ਉਹਨਾਂ ਨੇ ਅਨਾਊਂਸ ਕਰਤਾ, ਟੋਰਾਂਟੋ ਟ੍ਰਾਂਜ਼ਿਟ ਕਮਿਸ਼ਨ ਵਾਲਿਆਂ ਨੇ ਅਨਾਊਂਸ ਕਰਤਾ ਅਤੇ ਯੂਨੀਵਰਸਿਟੀ ਹੈਲਥ ਨੈਟਵਰਕ ਉਹਨਾਂ ਨੇ ਅਨਾਊਂਸ ਕਰਤਾ, ਕਿਚਨਰ ਅਤੇ ਵਾਟਰਲੂ ਜਿਹੜਾ ਰੀਜਨ ਆ ਉਹ ਵੀ ਕੰਸਿਡਰ ਕਰ ਰਿਹਾ ਆ ਵੀ ਉਹਨਾਂ ਦੇ ਇੰਪਲੋਈਜ਼ ਜਿਹੜੇ ਆ ਉਹਨਾਂ ਨੂੰ ਮੈਂਡੇਟਰੀ ਵੈਕਸੀਨ ਜਿਹੜੀ ਆ ਉਹਦਾ ਕੋਈ ਪਾਲਿਸੀ ਬਣਾਉਣ ਵਾਲੇ ਪਾਸੇ ਜਿਹੜੇ ਆ ਉਹ ਗੱਲਬਾਤ ਚੱਲ ਰਹੀ ਆ ਅਤੇ ਹੋ ਸਕਦਾ ਕੁਛ ਇੱਕ ਹੋਰ ਅਦਾਰੇ ਜਿਹੜੇ ਆ ਉਹਨਾਂ 'ਚ ਹੋ ਸਕਦਾ ਜਿਹੜੇ ਵੱਡੇ ਅਦਾਰੇ ਭਾਵੇਂ ਪ੍ਰਾਈਵੇਟ ਸੈਕਟਰ ਦੇ ਹੋਣ ਮੈਨੂੰ ਲੱਗਦਾ ਆ, ਕਿਉਂਕਿ ਜਿਵੇਂ ਐਮਾਜ਼ੋਨ ਰਿਪੀਲ ਰੀਜਨ ਵਾਲਿਆਂ ਨੇ ਸ਼ਟਡਾਊਨ ਹੀ ਕਰਤਾ ਸੀਗਾ ਕੁਛ ਇੱਕ ਲੋਕੇਸ਼ਨਾਂ ਉਹਨਾਂ ਦੀਆਂ ਕਿਉਂਕਿ ਕੇਸ ਆਊਟਬ੍ਰੇਕਾਂ ਹੋ ਗਈਆਂ ਸੀਗੀਆਂ, ਅਤੇ ਹੋ ਸਕਦਾ ਜਿਹੜੇ ਉਹੋ ਜਿਹੇ ਅਦਾਰੇ ਆ ਜਿੱਥੇ ਜ਼ਿਆਦਾ ਨੰਬਰ ਦੇ ਵਿੱਚ ਜਿਹੜੇ ਆ ਵਰਕਰ ਕੰਮ ਕਰਦੇ ਆ ਉਹ ਵੀ ਮੈਂਡੇਟਰੀ ਵੈਕਸੀਨ ਵਾਲੀਆਂ ਕੋਈ ਪੋਲਸੀ ਜਾਂ ਰੈਗੂਲਰ ਟੈਸਟਿੰਗ ਕਰਾਉਣ ਵਾਲੀਆਂ ਪੋਲਸੀਜ਼ ਵਾਲੇ ਪਾਸੇ ਚੱਲ ਪੈਣ। ਯੂਨੀਵਰਸਿਟੀ ਹੈਲਥ ਨੈਟਵਰਕ ਵਾਲੇ ਤਾਂ ਇੱਥੋਂ ਤੱਕ ਵੀ ਉਹਨਾਂ ਦੇ ਬੁਲਾਰਿਆਂ ਵੱਲੋਂ ਕਿਹਾ ਗਿਆ ਵੀ ਜਿਨ੍ਹਾਂ ਨੇ ਵੈਕਸੀਨ ਫੁੱਲੀ ਵੈਕਸੀਨ ਨਹੀਂ ਹੁੰਦੇ ਅਕਤੂਬਰ 22 ਤੱਕ ਹੋ ਸਕਦਾ ਉਹਨਾਂ ਨੂੰ ਅਸੀਂ ਲੀਵ ਆਫ ਐਬਸੈਂਸ 'ਤੇ ਭੇਜ ਦਈਏ ਅਤੇ ਜਾਂ ਜੇ ਕੋਈ ਬਹੁਤ ਹੀ ਅੜੀ ਫੜੀ ਕਰੂਗਾ ਤਾਂ ਹੋ ਸਕਦਾ ਅਸੀਂ ਉਹ ਬੰਦਾ ਟਰਮੀਨੇਟ ਹੀ ਕਰ ਦਈਏ। ਆਲਰੇਡੀ ਅਮਰੀਕਾ ਦੇ ਵਿੱਚ ਇੱਕ ਸਟੇਟ ਦੇ ਵਿੱਚ ਬਹੁਤ ਸਾਰੇ ਹੋਸਪਿਟਲ ਦੇ ਇੰਪਲੋਈ ਸੀਗੇ ਜਿਨ੍ਹਾਂ ਨੇ ਆਪਣੀ ਜੋਬ ਜਿਹੜੀ ਆ ਜੀ ਉਹਨਾਂ ਤੋਂ ਹੱਥ ਧੋਣੇ ਪਏ ਆ ਮੈਂਡੇਟਰੀ ਵੈਕਸੀਨ ਕਰਕੇ। ਦੂਜੇ ਪਾਸੇ ਇੱਕ ਜਿਹੜਾ ਬਹੁਤ ਸਾਰਿਆਂ ਦਾ ਇਹ ਮੰਨਣਾ ਸੀਗਾ ਵੀ ਜੀ ਇਹ ਜਿਹੜੇ ਵੈਕਸੀਨਸ ਨੇ ਇਹਨਾਂ ਨੂੰ ਐਮਰਜੈਂਸੀ ਯੂਜ਼ ਦੀ ਪਰਮਿਸ਼ਨ ਮਿਲੀ ਆ, ਫੁੱਲ ਯੂਜ਼ ਦੀ ਪਰਮਿਸ਼ਨ ਨਹੀਂ ਮਿਲੀ। ਜਿੰਨੀਆਂ ਵੀ ਵੈਕਸੀਨਸ ਲੱਗੀਆਂ ਨੇ ਲੱਗ ਰਹੀਆਂ ਨੇ ਉਹਨਾਂ ਦੀ ਫੁੱਲ ਯੂਜ਼ ਦੀ ਪਰਮਿਸ਼ਨ ਨਹੀਂ ਸੀਗੀ, ਉਹਨਾਂ ਦੀ ਐਮਰਜੈਂਸੀ ਯੂਜ਼ ਦੀ ਪਰਮਿਸ਼ਨ ਹੀ ਸੀਗੀ, ਭਾਵੇਂ ਕੈਨੇਡਾ ਗੌਰਮੈਂਟ ਵੱਲੋਂ ਅਤੇ ਭਾਵੇਂ ਅਮਰੀਕਨ ਗੌਰਮੈਂਟ ਵੱਲੋਂ ਅਤੇ ਭਾਵੇਂ ਹੋਰ ਕੰਟਰੀਆਂ ਦੀਆਂ ਗੌਰਮੈਂਟਾਂ ਵੱਲੋਂ। ਪਰ ਇਹ ਵੀ ਖਬਰਾਂ ਆ ਰਹੀਆਂ ਨੇ ਵੀ ਜਿਹੜੀ ਫਾਈਜ਼ਰ ਵਾਲਿਆਂ ਨੇ ਆਪਦਾ ਫੁੱਲ ਅਪਰੂਵਲ ਦੇ ਵਾਸਤੇ ਐੱਫ ਡੀ ਏ ਨੂੰ ਡਾਟਾ ਦੇ ਦਿੱਤਾ ਆ ਅਤੇ ਲੱਗਦਾ ਆ ਵੀ ਆਉਂਦੇ ਹਫ਼ਤੇ ਦੇ ਵਿੱਚ ਐੱਫ ਡੀ ਏ ਵਾਲੇ ਜਿਹੜੇ ਆ ਸ਼ਾਇਦ ਫਾਈਜ਼ਰ ਵਾਲੀ ਵੈਕਸੀਨ ਨੂੰ ਫੁੱਲ ਯੂਜ਼ ਵਾਸਤੇ ਦੇ ਦੇਣ। ਅਤੇ ਉਹਦੇ ਨਾਲ ਉਹ ਜਿਹੜੇ ਕੁਛ ਇੱਕ ਹੈਸੀਟੈਂਸੀ ਸੀਗੀ ਵੀ ਇਹ ਜੀ ਐਮਰਜੈਂਸੀ ਯੂਜ਼ ਆ ਇਹਦਾ ਫੁੱਲ ਅਜੇ ਸੇਫਟੀ ਡਾਟਾ ਨਹੀਂ ਆਇਆ, ਫੁੱਲ ਯੂਜ਼ ਵਾਸਤੇ ਅਜੇ ਜਿਹੜੀ ਆ ਮਨਜ਼ੂਰੀ ਨਹੀਂ ਮਿਲੀ। ਅਤੇ ਜਦੋਂ ਫਾਈਜ਼ਰ ਦੀ ਜੇ ਫੁੱਲ ਮਨਜ਼ੂਰੀ ਐੱਫ ਡੀ ਏ ਦੇ ਦਿੰਦਾ ਆ ਅਤੇ ਉਸ ਤੋਂ ਬਾਅਦ ਬਾਕੀ ਸਰਕਾਰਾਂ ਵੀ, ਮੇਰਾ ਖਿਆਲ ਜੇ ਅਮਰੀਕਨਾਂ ਵਾਸਤੇ ਅਮਰੀਕਨ ਸਿਟੀਜ਼ਨਸ ਵਾਸਤੇ ਜੇ ਫਾਈਜ਼ਰ ਸੇਫ ਆ ਅਤੇ ਰਹਿੰਦੇ ਤਾਂ ਅਮਰੀਕਾ 'ਚ ਵੀ ਬੰਦੇ ਹੀ ਆ ਅਤੇ ਬਾਕੀ ਮੁਲਕਾਂ ਦੇ ਜਿਹੜੇ ਇਨਸਾਨ ਆ ਉਹਨਾਂ ਵਾਸਤੇ ਵੀ ਸ਼ਾਇਦ ਫਾਈਜ਼ਰ ਜਿਹੜੀ ਆ ਉਹਨਾਂ ਬਾਕੀ ਦੇ ਕੰਟਰੀ ਵੀ ਜਿਹੜੀ ਆ ਫੁੱਲ ਮਨਜ਼ੂਰੀ ਦੇ ਦੇਣ। ਅਤੇ ਜਦੋਂ ਫੁੱਲ ਮਨਜ਼ੂਰੀ ਆ ਗਈ ਅਤੇ ਉਹ ਹੈਸੀਟੈਂਸੀ ਆ ਜਾਂ ਜਿਹੜਾ ਆਰਗੂਮੈਂਟ ਆ ਵੀ ਅਸੀਂ ਐਮਰਜੈਂਸੀ ਯੂਜ਼ ਵਾਲੀ ਵੈਕਸੀਨ ਨਹੀਂ ਲਵਾਉਣੀ ਕਿਉਂਕਿ ਸਾਨੂੰ ਨਹੀਂ ਪਤਾ ਕੀ ਆ, ਉਹ ਤਾਂ ਐਮਰਜੈਂਸੀ ਹਾਲਾਤਾਂ 'ਚ ਯੂਜ਼ ਕਰਨ ਵਾਸਤੇ ਜਿਹੜੀ ਆ ਸਰਕਾਰਾਂ ਨੇ ਅਲਾਓ ਕੀਤਾ ਆ, ਤਾਂ ਉਹ ਆਰਗੂਮੈਂਟ ਵੀ ਜਿਹੜਾ ਆ ਉਹ ਜਾਂਦਾ ਲੱਗਣਾ ਆ। ਕਿੱਧਰ ਨੂੰ ਗੱਲ ਤੁਰਦੀ ਆ, ਹਾਂ ਉਹਦੇ ਨਾਲ ਨਾਲ ਜਿਹੜੀ ਆ ਇੱਕ ਜਿਹੜੀ ਆ ਐਥਿਕਸ ਵਾਲੇ ਜਿਹੜੇ ਆ ਜਾਂ ਹਿਊਮਨ ਰਾਈਟਸ ਐਡਵੋਕੇਟ ਆ ਜਾਂ ਰਿਲੀਜੀਅਸ ਰਾਈਟਸ ਐਡਵੋਕੇਟਸ ਆ ਉਹਨਾਂ ਦਾ ਇੱਕ ਆਪਣਾ ਆਰਗੂਮੈਂਟ ਆ ਬਈ ਨਹੀਂ ਭਾਈ ਜੇ ਕੋਈ ਉਹੋ ਜਿਹੀਆਂ ਚੀਜ਼ਾਂ ਹੈਗੀਆਂ ਉਹੋ ਜਿਹੀਆਂ ਰਿਸਟ੍ਰਿਕਸ਼ਨਸ ਹੈਗੀਆਂ ਨੇ ਤਾਂ ਉਹ ਅਕੋਮੋਡੇਸ਼ਨ 'ਚ ਆਉਂਦੀਆਂ ਨੇ, ਬਿਲਕੁਲ ਆਉਂਦੀਆਂ ਨੇ, ਪਰ ਉਹਦੇ ਵਾਸਤੇ ਇਹ ਵੇਖਣਾ ਪੈਣਾ ਵੀ ਉਹ ਜਿਹੜੀ ਅਕੋਮੋਡੇਸ਼ਨ ਨੂੰ ਕਿਹੜੇ ਬੰਦੇ ਕੁਆਲੀਫਾਈ ਕਰਦੇ ਆ ਕਿਹੜੇ ਬੰਦੇ ਕੁਆਲੀਫਾਈ ਨਹੀਂ ਕਰਦੇ ਕੀ ਆ। ਜਿਵੇਂ ਵੇਖਿਆ ਜਾਵੇ ਤਾਂ ਡਾਗ ਫੋਰਡ ਗਵਰਨਮੈਂਟ ਦੇ ਵਿੱਚ ਉਹਨਾਂ ਨੇ ਆਪਣਾ ਹੀ ਇੱਕ ਐਮ ਪੀ ਪੀ ਜਿਹੜਾ ਆ ਉਹ ਕੌਕਸ ਤੋਂ ਬਾਹਰ ਕੱਢਤਾ ਆ, ਜਿਹਨੇ ਨਾ ਤਾਂ ਵੈਕਸੀਨ ਬਾਰੇ ਡਿਸਕਲੋਜ਼ ਕੀਤਾ, ਨਾ ਕਮਿਟਮੈਂਟ ਦਿੱਤੀ ਅਤੇ ਨਾ ਹੀ ਇਹ ਦੱਸਿਆ ਵੀ ਮੈਂ ਵੈਕਸੀਨ ਜਿਹੜੀ ਉਹ ਕਹਿੰਦਾ ਮੇਰੇ ਨਿੱਜੀ ਚੁਆਇਸ ਆ ਪਰਸਨਲ, ਉਹਨੂੰ ਉਹਨਾਂ ਨੇ ਕੌਕਸ 'ਚੋਂ ਕੱਢਤਾ, ਉਹ ਇੰਡੀਪੈਂਡੈਂਟ ਐਮ ਪੀ ਪੀ ਬੈਠੂਗਾ ਹੁਣ ਜਦੋਂ ਵੀ ਕਾਰਵਾਈ ਚੱਲੂਗੀ ਕੁਈਨਸ ਪਾਰਕ ਦੀ। ਅਤੇ ਦੂਜੇ ਐਮ ਪੀ ਪੀ ਨੂੰ ਜਿਨ੍ਹਾਂ ਨੂੰ ਮੈਡੀਕਲ ਐਗਜ਼ੰਪਸ਼ਨ ਮਿਲੀ ਵੀ ਸੀਗੀ, ਉਹਨਾਂ ਨੇ ਆਪਣੇ ਮੈਡੀਕਲ ਐਗਜ਼ੰਪਸ਼ਨ ਦਾ ਪੇਪਰ ਜਿਹੜਾ ਆ ਉਹ ਡਾਗ ਫੋਰਡ ਸਰਕਾਰ ਨੂੰ ਦਿੱਤਾ ਅਤੇ ਉਹਨਾਂ ਨੂੰ ਕੌਕਸ 'ਚੋਂ ਨਹੀਂ ਕੱਢਿਆ ਗਿਆ। ਇਸ ਕਰਕੇ ਜਦੋਂ ਅਕੋਮੋਡੇਸ਼ਨ ਦੀ ਗੱਲ ਆਉਂਦੀ ਆ ਉਦੋਂ ਉਹਦੇ ਕਈ ਕੁਆਲੀਫਾਇਰਸ ਨਾਲ ਆ ਜਾਂਦੇ ਆ ਐਜ਼ ਅ ਰਾਈਡਰ, ਅਤੇ ਉਹ ਜਿਹੜੇ ਕੁਆਲੀਫਾਇਰਸ ਆ ਉਹਦੇ ਬਾਰੇ ਜਿਹੜਾ ਆ ਜ਼ਰੂਰ ਆਪਾਂ ਨੂੰ ਵੇਖਣਾ ਚਾਹੀਦਾ ਆ। ਅਤੇ ਉਹ ਬਾਰੇ ਜਿਹੜਾ ਆ ਜੀ ਹਾਂ ਜੇ ਕੋਈ ਇੰਪਲੋਇਰ ਆ ਜਾਂ ਕੋਈ ਹੋਰ ਆ ਜੇ ਕਿਸੇ ਨਾਲ ਧੱਕਾ ਹੁੰਦਾ ਵੀ ਬੰਦਾ ਕੁਆਲੀਫਾਈ ਸੀਗਾ ਅਕੋਮੋਡੇਸ਼ਨ ਵਾਸਤੇ ਅਤੇ ਉਹਨੂੰ ਅਕੋਮੋਡੇਟ ਨਹੀਂ ਕੀਤਾ ਗਿਆ ਤਾਂ ਉਹਦੀਆਂ ਰੀਪ੍ਰਕਰਸ਼ਨਸ ਜਿਹੜੀਆਂ ਨੇ ਉਹ ਉਸ ਜਿਹੜਾ ਆ ਇੰਪਲੋਇਰ ਆ ਉਹਨੂੰ ਝੱਲਣੀਆਂ ਵੀ ਪੈ ਸਕਦੀਆਂ ਆ। ਜੇ ਆਪਾਂ ਇਹੋ ਹੀ ਗੱਲ ਕਰੀਏ ਤਾਂ ਸੰਭਲ ਸਾਹਿਬ ਜਿਹੜੇ ਅੱਜ ਟੋਟਲ ਜਿਹੜੇ ਕੇਸ ਆਏ ਨੇ ਪਹਿਲਿਆਂ ਨਾਲੋਂ ਬਹੁਤ ਜ਼ਿਆਦਾ ਜਿਹੜੇ ਪੋਜ਼ਿਟਿਵ ਕੇਸ ਜਿਹੜੇ ਆ ਉਹ ਰਿਪੋਰਟ ਕੀਤੇ ਗਏ ਆ ਗੌਰਮੈਂਟ ਆਫ ਓਨਟਾਰੀਓ ਵੱਲੋਂ।
ਅੱਛਾ ਜੀ।
5 ਜੂਨ ਦਾ ਦਿਨ ਸੀਗਾ ਜਦੋਂ ਪ੍ਰੋਵਿੰਸ ਨੇ 744 ਕੇਸ ਰਿਪੋਰਟ ਕੀਤੇ ਸੀਗੇ, ਉਸ ਤੋਂ ਬਾਅਦ ਅੱਜ ਨੇ 722 ਅਤੇ ਜੂਨ ਵੀ ਜੇ 5 ਜੂਨ ਨੂੰ ਕੀਤੇ ਆ ਤਾਂ ਆਲਮੋਸਟ 3 ਕੁ ਹਫ਼ਤੇ ਜੂਨ ਦੇ ਨਿਕਲ ਗਏ, ਜੁਲਾਈ ਨਿਕਲ ਗਿਆ, ਅਗਸਤ ਵੀ ਮੁੱਕਣ ਵਾਲਾ, ਅਤੇ 722 ਕੇਸ ਜਿਹੜੇ ਆ ਜੀ ਉਹ ਓਨਟਾਰੀਓ ਨੇ ਰਿਪੋਰਟ ਕੀਤੇ ਆ। ਅਤੇ ਇਹ ਜਿਹੜੇ ਆ ਰਿਪੋਰਟ ਹੋਣ ਦੇ ਨਾਲ ਜਿਹੜੀ ਐਵਰੇਜ ਜਿਹੜੀ ਆ ਜੀ ਕੇਸਾਂ ਦੀ ਗਿਣਤੀ ਜਿਹੜੀ 7 ਡੇ ਐਵਰੇਜ ਆਪਾਂ ਕਹਿੰਦੇ ਹਾਂ ਉਹ ਵੱਧ ਕੇ 564 ਹੋ ਗਈ ਆ। ਟੋਟਲ 23,075 ਜਿਹੜੇ ਆ ਉਹ ਟੈਸਟ ਕੀਤੇ ਗਏ, ਅਤੇ ਜੇ ਆਪਾਂ 722 ਪੋਜ਼ਿਟਿਵ ਕੇਸ ਆਏ 23,075 ਚੋਂ ਤਾਂ ਫਿਰ ਜਿਹੜਾ ਜੀ 3.2% ਦੀ ਪੋਜ਼ਿਟਿਵਿਟੀ ਰੇਟ ਬਣ ਜਾਂਦਾ ਹੈ ਜਿਹੜਾ ਕਿਸੇ ਵੇਲੇ 1.5% 'ਤੇ ਪਹੁੰਚ ਗਿਆ ਸੀਗਾ। ਐਕਟਿਵ ਕੇਸ ਜਿਹੜੇ ਓਨਟਾਰੀਓ 'ਚ ਨੇ ਉਹ ਜੀ 5,000 ਦੇ ਨੇੜੇ ਤੇੜੇ ਨੇ, 4,999 ਦੋ ਨਵੀਆਂ ਮੌਤਾਂ ਜਿਹੜੀਆਂ ਰਿਪੋਰਟ ਕੀਤੀਆਂ ਗਈਆਂ ਨੇ, ਅਤੇ ਆਈ ਸੀ ਯੂ ਦੇ ਵਿੱਚ ਇਸ ਵੇਲੇ 141 ਜਿਹੜੇ ਪੇਸ਼ੈਂਟ ਆ ਉਹ ਇਸ ਬਿਮਾਰੀ ਦੇ ਨਾਲ ਜਿਹੜੇ ਆ ਜੀ ਉਹ ਜੂਝ ਰਹੇ ਆ। ਅਜੇ ਵੀ ਜਿਹੜੇ ਮਜੋਰਿਟੀ ਕੇਸ ਨੇ ਉਹ ਉਹਨਾਂ ਦੇ ਵਿੱਚ ਹੀ ਰਿਪੋਰਟ ਕੀਤੇ ਜਾ ਰਹੇ ਆ ਜਿਨ੍ਹਾਂ ਨੂੰ ਜਾਂ ਤਾਂ ਉਹ ਵੈਕਸੀਨ ਲਵਾਈ ਨਹੀਂ ਅਤੇ ਜਾਂ ਜਿਨ੍ਹਾਂ ਨੇ ਇੱਕ ਡੋਜ਼ ਲਵਾਈ ਆ। ਮਜੋਰਿਟੀ ਕੇਸ ਅਜੇ ਵੀ ਉਹਨਾਂ ਦੇ ਹੀ ਆ ਉਹ, ਪਰ ਉਹਦੇ ਨਾਲ ਨਾਲ ਜਿਹੜੇ ਆਪਾਂ ਗਿਣਤੀ ਮਿਣਤੀ ਦੀ ਗੱਲ ਕਰਦੇ ਹਾਂ ਤਾਂ ਜਿਹੜੇ ਫੁੱਲੀ ਵੈਕਸੀਨੇਟਡ ਕੇਸ ਹੈਗੇ ਆ ਜਿਹੜੇ ਬੰਦੇ ਨੇ ਉਹਨਾਂ ਦੇ ਵਿੱਚ ਵੀ ਜਿਹੜੇ ਕੇਸ ਨੇ ਉਹਨਾਂ ਦੀ ਗਿਣਤੀ ਵੀ ਜਿਹੜੀ ਆ ਜੀ ਉਹ ਵਧਣ ਵਾਲੇ ਪਾਸੇ ਜਿਹੜੀ ਆ ਉਹ ਟਰੈਂਡ ਜਿਹੜਾ ਆ ਜੀ ਦੱਸਿਆ ਜਾ ਰਿਹਾ। ਜਿਹੜੇ ਠੀਕ ਹੋਇਆਂ ਦੀ ਗਿਣਤੀ ਆ ਜੀ ਉਹ ਅੱਜ 391 ਆ, ਜਦੋਂ ਕਿ ਕੱਲ੍ਹ ਜਿਹੜੀ ਰਿਪੋਰਟ ਕੀਤੀ ਸੀ ਉਹ ਸੀਗੀ 475। ਇਹਦੇ 'ਚ ਜਿਹੜੇ ਆ ਜੀ ਜਿਹੜੇ ਸਭ ਤੋਂ ਜ਼ਿਆਦਾ ਕੇਸ ਅਜੇ ਵੀ 20 ਤੋਂ 39 ਸਾਲ ਵਾਲੇ ਜਿਹੜਾ ਏਜ ਗਰੁੱਪ ਆ ਉਹਦੇ ਵਿੱਚ ਹੀ ਰਿਪੋਰਟ ਕੀਤੇ ਜਾ ਰਹੇ ਆ। 722 ਦੇ ਵਿੱਚੋਂ 365 ਕੇਸ ਜਿਹੜੇ ਆ ਉਹ 20 ਤੋਂ 39 ਸਾਲ ਵਾਲਾ ਏਜ ਗਰੁੱਪ ਜਿਹੜਾ ਆ ਜੀ ਉਹਦੇ ਵਿੱਚ ਰਿਪੋਰਟ ਕੀਤੇ ਗਏ ਆ। ਅਤੇ ਜਿਹੜੇ ਆ ਚੰਗੀ ਗੱਲ ਜਿਹੜੀ ਆ ਉਹ ਇਹ ਹੈਗੀ ਆ ਵੀ ਜਿਹੜੇ ਸੀਨੀਅਰਸ ਨੇ ਜਿਹੜੇ ਲੌਂਗ ਟਰਮ ਕੇਅਰ ਦੇ ਵਿੱਚ ਪਹਿਲਾਂ ਸਭ ਤੋਂ ਜ਼ਿਆਦਾ ਮੌਤਾਂ ਦੀ ਰਿਪੋਰਟ ਆਈ ਆ ਉਹਨਾਂ ਦੇ ਵਿੱਚ ਇਹ ਕੋਈ ਵੀ ਜਿਹੜੀ ਆ ਮੌਤ ਜਿਹੜੀ ਆ ਉਹ ਰਿਪੋਰਟ ਨਹੀਂ ਕੀਤੀ ਗਈ। ਮੇ ਬੀ ਕਿਉਂਕਿ ਉਹਨਾਂ ਸਾਰਿਆਂ 'ਚੋਂ ਮਜੋਰਿਟੀ ਨੇ ਜਿਹੜੀ ਆ ਵੈਕਸੀਨ ਜਿਹੜੀ ਆ ਉਹ ਲਵਾ ਲਈ ਆ, ਅਤੇ ਜਿਨ੍ਹਾਂ ਨੂੰ ਹੈਸੀਟੈਂਸੀ ਹੈਗੀ ਆ ਉਹ ਆਪਣੇ ਡਾਕਟਰ ਨਾਲ ਜ਼ਰੂਰ ਸਲਾਹ ਕਰ ਲੈਣ, ਅਤੇ ਹੋ ਸਕਦਾ ਡਾਕਟਰ ਨਾਲ ਸਲਾਹ ਕਰਕੇ ਡਾਕਟਰ ਜਿਹੜਾ ਵੀ ਤੁਹਾਡੀ ਉਹ ਹੈਸੀਟੈਂਸੀ ਨੂੰ ਦੂਰ ਕਰਨ ਦੇ ਵਿੱਚ ਕੋਈ ਆਪਣਾ ਜਿਹੜੀ ਆ ਉਹ ਮਦਦ ਕਰ ਸਕੇ। ਅਤੇ ਭਾਈ ਜੇ ਤੁਹਾਡਾ ਮਨ ਬਣਦਾ ਆ ਅਤੇ ਐਲੀਜੀਬਿਲਟੀ ਹੈਗੀ ਆ ਤਾਂ ਵੈਕਸੀਨ ਜਿਹੜੀ ਆ ਉਹ ਲਵਾ ਲੈਣੀ ਚਾਹੀਦੀ ਆ, ਕਿਉਂਕਿ ਕਿਹਾ ਇਹ ਜਾ ਰਿਹਾ ਵੀ ਜਿੰਨਾ ਚਿਰ 90% ਦੇ ਨੇੜੇ ਤੇੜੇ ਕਮਿਊਨਿਟੀ ਜਿਹੜੀ ਆ ਉਹ ਫੁੱਲੀ ਵੈਕਸੀਨੇਟਡ ਜਿਹੜੀ ਆ ਉਹ ਨਹੀਂ ਮੰਨੀ ਜਾਂਦੀ, ਉਹਨਾਂ ਚਿਰ ਜਿਹੜਾ ਆ ਇਹ ਕੇਸ ਜਿਹੜੇ ਆ ਵਧਣ ਦੇ ਆਸਾਰ ਜਿਹੜੇ ਆ ਉਹ ਹੈਗੇ ਆ। ਚੰਗੀ ਗੱਲ ਥੋੜ੍ਹੀ ਜਿਹੀ ਇਹ ਆ, ਕੱਲ੍ਹ ਜਿੱਥੇ ਪੀਲ ਪਬਲਿਕ ਹੈਲਥ ਨੇ 94 ਕੇਸ ਰਿਪੋਰਟ ਕੀਤੇ ਸੀਗੇ, ਅੱਜ ਦੀ ਅੰਟਾਰੀ ਰਿਪੋਰਟ ਦੇ ਵਿੱਚ ਪੀਲ ਦੇ ਵਿੱਚ 63 ਕੇਸ ਜਿਹੜੇ ਆ ਰਿਪੋਰਟ ਕੀਤੇ ਗਏ ਆ, ਭਾਵੇਂ ਕਿ ਓਵਰਆਲ ਗਿਣਤੀ ਅੰਟਾਰੀਓ ਦੀ ਵਧੀ ਆ ਕੇਸਾਂ ਦੀ, ਪੀਲ ਦੀ ਜਿਹੜੇ ਆ ਉਹ ਕੇਸਾਂ ਦੀ ਗਿਣਤੀ ਜਿਹੜੀ ਆ ਉਹ ਕੱਲ੍ਹ ਦੇ ਮੁਕਾਬਲੇ ਜਿਹੜੀ ਆ ਜੀ ਉਹ ਘਟੀ ਆ, ਟੋਰਾਂਟੋ ਦੇ ਵਿੱਚ ਇਹ ਜਿਹੜੀ ਆ ਇਹ ਵਧੀ ਆ। ਪਰ ਜੇ ਓਵਰਆਲ ਆਪਾਂ ਪਰਸੈਂਟੇਜ ਦੀ ਗੱਲ ਕਰਦੇ ਹਾਂ ਤਾਂ ਉਹ ਭਾਵੇਂ ਪੀਲ ਵੇਖ ਲਈਏ ਅਤੇ ਭਾਵੇਂ ਵੇਖ ਲਈਏ ਜਿਹੜਾ ਆ ਜੀ ਟੋਰਾਂਟੋ, ਉਹਦੇ ਵਿੱਚ ਇਹ ਜਿਹੜੀ ਆ ਪਰਸੈਂਟੇਜ ਪੋਜ਼ਿਟਿਵਿਟੀ ਰੇਟ ਜਿਹੜਾ ਆ ਜੀ ਉਹ ਵਧਿਆ। 6 ਅਗਸਤ ਤੋਂ 18 ਅਗਸਤ ਤੱਕ ਦਾ ਜੇ ਆਪਾਂ ਵੇਖਦੇ ਹਾਂ ਤਾਂ ਪੀਲ ਦਾ ਜਿਹੜਾ ਡਾਟਾ ਆ ਉਹਦੇ ਹਿਸਾਬ ਦੇ ਨਾਲ 36.1% ਕੇਸ ਜਿਹੜੇ ਆ ਉਹ ਜਿਹੜੀ ਉਹਦੀ ਗਿਣਤੀ ਜਿਹੜੀ ਆ ਜੀ ਉਹ ਵਧੀਆ ਐਵਰੇਜ ਦੇ ਹਿਸਾਬ ਦੇ ਨਾਲ, ਅਤੇ ਟੋਰਾਂਟੋ ਦੇ ਵਿੱਚ ਇਹ ਜਿਹੜੀ ਆ 20.3% ਵਧੀ ਆ, ਭਾਵੇਂ ਕਿ ਗਿਣਤੀ ਟੋਰਾਂਟੋ ਦੀ 170 ਆ 63 ਦੇ ਮੁਕਾਬਲੇ, ਪੀਲ ਦੇ ਵਿੱਚ 63 ਕੇਸ ਨੇ, ਟੋਰਾਂਟੋ ਦੇ ਵਿੱਚ 170 ਕੇਸ ਰਿਪੋਰਟ ਹੋਏ ਨੇ ਅੰਟਾਰੀਓ ਦੀ ਰਿਪੋਰਟ ਦੇ ਮੁਤਾਬਕ। ਪਰ 6 ਅਗਸਤ ਤੋਂ ਲੈ ਕੇ 18 ਅਗਸਤ ਦਾ ਜੇ ਡਾਟਾ ਕੰਪੇਅਰ ਕਰਦੇ ਹਾਂ ਤਾਂ ਟੋਰਾਂਟੋ ਦੀ ਜਿਹੜੀ ਆ ਉਹ ਗਿਣਤੀ 20.3% ਵਧੀ ਆ ਅਤੇ ਪੀਲ ਦੀ ਜਿਹੜੀ ਆ ਉਹ 36.1% ਵਧੀ ਆ। ਇਸ ਕਰਕੇ ਧਿਆਨ ਜਿਹੜਾ ਜੀ ਰੱਖਣ ਦੀ ਲੋੜ ਆ, ਜਦੋਂ ਵੈਕਸੀਨ ਦੀ ਵਾਰੀ ਆਉਂਦੀ ਆ ਵੈਕਸੀਨ ਲਵਾਓ, ਕੇਅਰ ਕਰੋ, ਪੀਲ ਜੋ ਵੀ ਪਬਲਿਕ ਹੈਲਥ ਅਥੋਰਿਟੀਜ਼ ਆ ਉਹਨਾਂ ਦੀਆਂ ਗਾਈਡਲਾਈਨਸ ਜਿਹੜੀਆਂ ਆ ਉਹਨਾਂ ਨੂੰ ਮੰਨੋ ਅਤੇ ਰਲ ਮਿਲ ਕੇ ਜਿਹੜਾ ਆ ਜਿਹੜੀ ਹੁਣ ਇਕੋਨਮੀ ਥੋੜ੍ਹੀ ਬਹੁਤੀ ਜਿਹੜੀ ਆ ਓਪਨ ਹੋਈ ਆ ਉਹ ਫਿਰ ਵਾਪਸ ਬੈਕ ਕੇਅਰ ਦੇ ਵਿੱਚ ਨਾ ਪਵੇ, ਜੋ ਵੀ ਆਪਣਾ ਰੋਲ ਹੈਗਾ ਆ ਸਾਰਿਆਂ ਦਾ ਉਹ ਆਪਾਂ ਜਿਹੜਾ ਜੀ ਉਹਨੂੰ ਮਨਾਉਂਦੇ ਚੱਲੀਏ। ਜੇ ਬੀ ਸੀ ਦੀ ਹਾਲਤ ਵੇਖਦੇ ਹਾਂ ਤਾਂ ਬੀ ਸੀ ਦੇ ਵਿੱਚ ਜਿਹੜੀ ਆ ਐਵਰੇਜ ਆ ਉਹ ਕਾਫੀ ਜ਼ਿਆਦਾ ਜਿਹੜੀ ਆ ਇਨਕਰੀਜ਼ ਹੋਈ ਆ, ਉੱਥੇ 6345 ਐਕਟਿਵ ਕੇਸ ਜਿਹੜੇ ਆ ਰਿਪੋਰਟ ਜਿਹੜੇ ਨੇ ਹੋਏ ਨੇ, ਅਤੇ ਇਸ ਵੇਲੇ ਉੱਥੇ ਜਿਹੜੀ ਐਵਰੇਜ ਆ ਜੀ ਅੱਜ ਦੀ ਤਰੀਕ ਦੇ ਵਿੱਚ ਉਹ 472.6 ਜਿਹੜੀ ਆ ਜੀ ਉਹ ਰਿਪੋਰਟ ਕੀਤੀ ਗਈ ਆ। ਪਿੱਛੇ ਜੇ 500 ਤੋਂ ਵੀ ਜਿਹੜੀ ਐਵਰੇਜ ਜਿਹੜੀ ਆ ਬੀ ਸੀ ਦੀ ਉਹ ਵੱਧ ਗਈ ਸੀਗੀ। ਇਸ ਕਰਕੇ ਇਹ ਟਰੈਂਡ ਇਕੱਲਾ ਇੱਥੇ ਨਹੀਂ ਵਧਿਆ, ਟਰੈਂਡ ਇਹ ਜਿਹੜਾ ਜੀ ਆਪਣੇ ਅੱਡੋ ਅੱਡ ਪ੍ਰੋਵਿੰਸਿਸ ਦੇ ਵਿੱਚ ਸਾਰਿਆਂ 'ਚ ਹੀ ਇੱਕ ਉੱਪਰਲੇ ਪਾਸੇ ਨੂੰ ਜਿਹੜਾ ਆ ਉਹ ਜਾ ਰਿਹਾ ਆ। ਇਹ ਸੀ ਜੀ ਕੁਛ ਇੱਕ ਗੱਲਾਂ ਬਾਤਾਂ ਆਪਣੀਆਂ ਕਰੋਨਾ ਦੀਆਂ, ਅੱਗੇ ਜਾ ਕੇ ਵੋਟਾਂ ਸੰਬੰਧੀ ਇੱਥੋਂ ਦੀਆਂ ਵੋਟਾਂ ਅਤੇ ਉੱਥੋਂ ਦੀਆਂ ਵੋਟਾਂ ਬਿਰਜੋ ਹੋਣਾਂ ਦੀਆਂ ਖਬਰਾਂ, ਇਹ ਸਾਰਾ ਕੁਛ ਜਿਹੜਾ ਜੀ ਉਹ ਲੈ ਕੇ ਵਾਪਸ ਆਉਂਦੇ ਹਾਂ। ਪਰ ਉਸ ਤੋਂ ਪਹਿਲਾਂ ਮੈਂ ਸੁਮਲ ਸਾਹਿਬ ਨੂੰ ਕਹੂੰਗਾ ਵੀ ਕੁਛ ਇੱਕ ਸੰਦੇਸ਼ ਜਿਹੜਾ ਉਹ ਜ਼ਰੂਰ।
ਹਾਂਜੀ, ਮੈਂ ਦੱਸ ਦਿਆਂ ਕਿ ਜਿੱਦਾਂ ਇੰਦਰਦੀਪ ਹੋਣਾਂ ਨੇ ਜ਼ਿੰਮੇਵਾਰੀ ਲਾਈ ਆ ਕਿ ਨੇਕ ਧਾਲੀਵਾਲ ਜੀ ਹੋਣੀ ਜਿਹੜੇ ਕਿ ਰੀਅਲ ਸਟੇਟ ਦੇ ਖੇਤਰ 'ਚ ਕੰਮ ਕਰਦੇ ਆ, ਉਹਨਾਂ ਦਾ ਕਹਿਣਾ ਕਿ ਉਹ ਫੋਨ ਜ਼ਰੂਰ ਉਹਨਾਂ ਨੂੰ ਕਰ ਲਿਓ ਕਿ 416-567-8081 416-567-8081 'ਤੇ ਨੇਕ ਧਾਲੀਵਾਲ ਜੀ ਉਹਨਾਂ ਨੂੰ ਫੋਨ ਕੀਤਾ ਜਾ ਸਕਦਾ। ਉਹਨਾਂ ਦਾ ਕਹਿਣਾ ਆ ਕਿ ਉਹ ਜੇ ਤੁਹਾਨੂੰ ਜੇ ਸਾਨੂੰ ਜ਼ਰੂਰਤ ਹੋਵੇ ਤਾਂ ਆਪਣੇ ਇੱਥੋਂ ਲੈ ਕੇ GTA ਤੋਂ ਲੈ ਕੇ ਆਪਣੇ ਨਿਆਗਰਾ ਫਾਲ ਤੱਕ ਅਤੇ GTA ਤੋਂ ਲੈ ਕੇ ਨਾਲ ਨਾਲ 401 ਦੇ ਆਪਣੇ ਵਿੰਡਜ਼ਰ ਤੱਕ ਉਹ ਆਪਣੀ ਮਦਦ ਕਰ ਸਕਦੇ ਆ, ਨੌਰਥ ਵਾਲੇ ਸ਼ਹਿਰਾਂ 'ਚ ਵੀ ਅਤੇ ਈਸਟ ਵਾਲੇ ਸ਼ਹਿਰ 'ਚ ਵੀ ਕਿੰਗਸਟਨ ਤੱਕ, ਅਤੇ ਉਸ ਤੋਂ ਅੱਗੇ ਪਿੱਛੇ ਵੀ ਤੁਸੀਂ ਉਹਨਾਂ ਤੋਂ ਮਦਦ ਲੈ ਸਕਦੇ ਹਾਂ। ਉਹਨਾਂ ਦਾ ਨੰਬਰ ਆ 416-567-8081। ਅਤੇ ਮੈਂ ਦੱਸਣਾ ਚਾਹੂੰਗਾ ਕਿ ਵਰਕਰ ਯੂਨਾਈਟਡ ਯੂਨੀਅਨ ਬਾਰੇ ਉਹਨਾਂ ਨੇ ਕਿਹਾ ਕਿ ਜੇ ਤੁਹਾਨੂੰ ਹੈਲਪ ਦੀ ਕੋਈ ਲੋੜ ਆ ਜਾਂ ਫੋਰਮੈਨ ਜਾਂ ਮੈਨੇਜਮੈਂਟ ਦੀ ਭਾਸ਼ਾ ਠੀਕ ਨਹੀਂ, ਸ਼ਬਦਾਵਲੀ ਗਲਤ ਆ, ਅਤੇ ਉਹਨਾਂ ਨੂੰ ਸਾਨੂੰ ਮਿਲੋ ਅਤੇ ਅਸੀਂ ਤੁਹਾਡੇ ਕੋਲ ਖੜ ਕੇ ਯੂਨੀਅਨ ਬਣਾਵਾਂਗੇ ਜੇ ਯੂਨੀਅਨ ਦੀ ਜ਼ਰੂਰਤ ਹੋਵੇ ਤਾਂ। ਉਹਨਾਂ ਦਾ ਨੰਬਰ ਹੈ 416-510-0887, 416-510-0887 'ਤੇ ਫੋਨ ਕੀਤਾ ਜਾ ਸਕਦਾ ਵਰਕਰ ਯੂਨਾਈਟਡ ਯੂਨੀਅਨ ਵਾਲਿਆਂ ਨੂੰ। GNG ਟਰਕਿੰਗ ਸਲਿਊਸ਼ਨ ਜਿਹੜੇ ਕਿ ਰੈਗੂਲਰ ਟਰਕਿੰਗ ਇੰਡਸਟਰੀ ਦੇ ਵਿੱਚ ਆਪਣੇ ਕੰਮ ਕਰਦੇ ਕਹਿੰਦੇ ਆ ਕਿ ਤੁਹਾਡੀ ਅਸੀਂ ਮਦਦ ਕਰ ਸਕਦੇ ਹਾਂ। ਉਹਨਾਂ ਦਾ ਨੰਬਰ ਆ 905-461-2525। ਅਤੇ ਜੋਗਿੰਦਰ ਬਾਜਵਾ ਜੀ ਹੁਣੀ ਜਿਹੜੇ ਕਿ 41 ਐਡੀਸਟੋਨ ਤੋਂ ਆਪਣੇ ਟੈਕਸੀ ਦਾ ਬਿਜ਼ਨਸ ਬੜੀ ਕਾਮਯਾਬੀ ਨਾਲ ਰਨ ਕਰ ਰਹੇ ਆ, ਉਹਨਾਂ ਨੇ ਕਿਹਾ ਕਿ ਜੇ ਤੁਹਾਨੂੰ ਕਿਸੇ ਵੀ ਕਿਸਮ ਦੀ ਮਦਦ ਦੀ ਲੋੜ ਆ ਜਾਂ ਖਾਣ ਪੀਣ 'ਚ ਵੱਧ ਘੱਟ ਹੋ ਗਈ ਆ ਤਾਂ ਉਹ ਸਾਨੂੰ ਫੋਨ ਕਰ ਦਿਓ, ਅਸੀਂ ਤੁਹਾਡੀ ਮਦਦ ਕਰਾਂਗੇ। 416-741-6904 416-741-6904 'ਤੇ ਬਾਜਵਾ ਜੀ ਹੁਣਾਂ ਨੂੰ ਫੋਨ ਕੀਤਾ ਜਾ ਸਕਦਾ। ਮਨਜੀਤ ਸਿੰਘ ਮਾਂਗਟ ਲਾਅ ਆਫਿਸ, ਇਹਨਾਂ ਦਾ ਇਹਨਾਂ ਨੇ ਕਿਹਾ ਕਿ 1300 ਸਟੀਲਜ਼ ਐਵੀਨਿਊ ਬਰੈਂਪਟਨ ਵਿਖੇ ਉਹਨਾਂ ਦਾ ਆਫਿਸ ਦਿੱਤਾ, ਅਤੇ ਉਹਨਾਂ ਨੂੰ ਜੇ ਕੋਈ ਗੱਲਬਾਤ ਕਰਨੀ ਹੋਵੇ, ਸਲਾਹ ਮਸ਼ਵਰਾ ਲੀਗਲ ਕਰਨਾ ਹੋਵੇ ਤਾਂ ਉਹਨਾਂ ਨੂੰ ਫੋਨ ਕੀਤਾ ਜਾ ਸਕਦਾ। 905-456-8111 905-456-8111 'ਤੇ ਫੋਨ ਕੀਤਾ ਜਾ ਸਕਦਾ ਮਨਜੀਤ ਸਿੰਘ ਮਾਂਗਟ ਉਹਨਾਂ ਨੂੰ। ਹੈਲਪਿੰਗ ਹੈਂਡ, ਜਿਹੜੇ ਕਿ ਹਰਦੀਪ ਕੌਰ ਹੁਣੇ ਦੱਸਦੇ ਆ ਕਿ ਜੇ ਤੁਸੀਂ ਕੰਪਿਊਟਰ ਔਨਲਾਈਨ ਸਿੱਖਣਾ ਹੋਵੇ ਤਾਂ ਉਹ 60 ਸਾਲ ਦੀ ਉਮਰ ਤੋਂ ਉੱਪਰ ਵਾਲਿਆਂ ਨੂੰ ਕੰਪਿਊਟਰ ਸਿਖਾ ਸਕਦੇ ਆ, ਅਤੇ ਪੰਜਾਬੀ ਦੀ ਕਲਾਸ ਵੀ ਲਾਉਣੀ ਹੋਵੇ ਤਾਂ ਸੋਮਵਾਰ ਨੂੰ ਸ਼ਾਮ ਨੂੰ ਪੰਜਾਬੀ ਦੀ ਕਲਾਸ ਵੀ ਲਗਾਈ ਜਾ ਸਕਦੀ ਆ। ਉਹਨਾਂ ਦਾ ਆਪਣਾ ਹੀ ਨੰਬਰ ਆ, ਉਹਨਾਂ ਨੂੰ ਉੱਥੇ ਫੋਨ ਕੀਤਾ ਜਾ ਸਕਦਾ 416-716-1495 'ਤੇ ਹਰਦੀਪ ਕੌਰ ਉਹਨਾਂ ਨੂੰ ਫੋਨ ਕੀਤਾ ਜਾ ਸਕਦਾ।
ਬਹੁਤ ਧੰਨਵਾਦ ਸੁਮਲ ਸਾਹਿਬ। ਅਤੇ ਇੱਕ ਚੀਜ਼ ਜਿਹੜੀ ਆ ਜੀ ਮੈਂ ਸ਼ੇਅਰ ਕਰਨੀ ਸਰੋਤਿਆਂ ਨਾਲ, ਜਿਹੜਾ ਹੈ ਜੀ ਉਹ ਭੁੱਲ ਗਿਆ ਸੀਗਾ, ਉਹ ਹੈਗਾ ਹੈ ਜੀ ਆਰ ਈ ਫੈਕਟਰ, ਜਿਹੜਾ ਕਿ ਕੋਈ ਵੀ ਜਿਹੜੀ ਇਨਫੈਕਸ਼ਸ ਜਿਹੜੀ ਇਹ ਬਿਮਾਰੀ ਹੁੰਦੀ ਆ, ਲਾਗ ਦੀ ਬਿਮਾਰੀ ਕਹਿੰਦੇ ਆ, ਉਹਦੇ ਵਾਸਤੇ ਕਾਫੀ ਜ਼ਰੂਰੀ ਹੁੰਦਾ ਹੈ। ਅਤੇ ਪੀਲ ਦੇ ਵਿੱਚ ਜਿਹੜਾ ਕਿ ਕਿਸੇ ਵੇਲੇ ਇੱਕ ਤੋਂ ਥੱਲੇ ਸੀਗਾ, ਆਪਣੇ ਸਾਰਿਆਂ ਨੂੰ ਹੀ ਜਿਹੜਾ ਵੀ ਇਹ ਸੀਗਾ ਵੀ ਚੱਲ ਹੁਣ ਕੰਮ ਕੰਟਰੋਲ 'ਚ ਆ ਗਿਆ, ਕਿਉਂਕਿ ਆਰ ਈ ਫੈਕਟਰ ਜਿਹੜਾ ਆ ਉਹ ਹੈਗਾ ਵੀ ਜੇ ਇੱਕ ਇਨਸਾਨ ਨੂੰ ਇਹ ਲਾਗ ਦੀ ਬਿਮਾਰੀ ਹੋਈ ਆ ਤਾਂ ਉਹ ਅੱਗੇ ਕਿੰਨਿਆਂ ਨੂੰ ਦੇ ਸਕਦਾ ਆ, ਅਤੇ ਜੇ ਇੱਕ ਤੋਂ ਘੱਟ ਹੋਵੇ ਤਾਂ ਇਹਦਾ ਮਤਲਬ ਆ ਵੀ ਚੀਜ਼ ਕੰਟਰੋਲ ਦੇ ਵਿੱਚ ਆਉਣੀ ਸ਼ੁਰੂ ਹੋ ਗਈ ਆ, ਕਿਉਂਕਿ ਫਿਰ ਉਹ ਇੱਕ ਜਿਹੜਾ ਆ ਇੱਕ ਨੂੰ ਨਹੀਂ ਦਿੰਦਾ, ਇੱਕ ਆਪਣੇ ਤੋਂ ਘੱਟ ਜਿਹੜਾ ਆ ਉਹ ਫੈਲਾਉਂਦਾ ਆ ਕਮਿਊਨਿਟੀ ਦੇ ਵਿੱਚ। ਪਰ ਇਸ ਵੇਲੇ ਜਿਹੜੀ ਆ ਜੀ ਸ਼ੁੱਕਰਵਾਰ ਨੂੰ ਜਿਹੜੀ ਪੀਲ ਰੀਜਨ ਨੇ ਐਪੀਡੀਮੀਓਲੋਜੀਕਲ ਰਿਪੋਰਟ ਰਿਲੀਜ਼ ਕੀਤੀ ਆ, ਉਹਦੇ ਵਿੱਚ ਇਹ ਜਿੱਥੇ ਪਹਿਲਾਂ ਇੱਕ ਤੋਂ ਘੱਟ ਸੀਗਾ ਹੁਣ ਵੱਧ ਕੇ 1.3 ਹੋ ਚੁੱਕਿਆ ਆ, ਵੀ ਜੇ 10 ਨੂੰ ਇਹ ਲਾਗ ਦੀ ਬਿਮਾਰੀ ਆ ਅਤੇ ਪੀਲ ਦੇ ਡਾਟੇ ਦੇ ਮੁਤਾਬਕ ਉਹ ਅੱਗੇ 13 ਨੂੰ ਜਿਹੜੇ ਆ ਉਹ ਇਹ ਬਿਮਾਰੀ ਵੰਡ ਸਕਦੇ ਆ। ਇਸ ਕਰਕੇ ਨੰਬਰ ਜਿਹੜੇ ਆ ਜੀ ਉਹ ਜਿੰਨਾ ਚਿਰ ਇਹ ਇੱਕ ਤੋਂ ਥੱਲੇ ਨਹੀਂ ਆਉਂਦਾ, ਮੈਨੂੰ ਲੱਗਦਾ ਨਹੀਂ ਨੰਬਰ ਥੱਲੇ ਨੂੰ ਆਉਣ ਵਾਲੇ ਪਾਸੇ ਆਉਣਗੇ, ਧਿਆਨ ਰੱਖਣ ਦੀ ਲੋੜ ਆ। ਕਿਉਂਕਿ ਜਿਹੜੀ ਕਿਸੇ ਵੇਲੇ ਪੀਲ ਦੇ ਹੋਸਪਿਟਲ ਦੇ ਵਿੱਚ COVID-19 ਦੇ ਕੇਸਾਂ ਦੀ ਐਡਮਿਸ਼ਨ ਐਵਰੇਜ 1 ਤੋਂ ਘੱਟ ਗਈ ਸੀਗੀ, ਉਹ ਵੱਧ ਕੇ 3 ਪਰ ਡੇ ਹੋ ਗਈ ਆ, ਜੇ 7 ਦਿਨ ਦੀ ਮੂਵਿੰਗ ਐਵਰੇਜ ਵੇਖਦੇ ਹਾਂ। ਇਸ ਕਰਕੇ ਤੇ 13 ਜਿਹੜੇ ਇਨਸਾਨ ਨੇ ਇਸ ਵੇਲੇ ਜਿਹੜੇ ਆ ਉਹ ਐਡਮਿਟਡ ਨੇ ਅੱਡੋ ਅੱਡ ਹੋਸਪਿਟਲਸ ਦੇ ਵਿੱਚ ਇਸ ਕੋਵਿਡ ਦੇ ਬਿਮਾਰੀ ਦੇ ਕਾਰਨ। ਇਸ ਕਰਕੇ ਭਾਈ ਧਿਆਨ ਰੱਖਣ ਦੀ ਲੋੜ ਆ, ਜਿੰਨੀਆਂ ਵੀ ਕੋਸ਼ਿਸ਼ਾਂ ਕਰ ਸਕਦੇ ਉਹ ਕਰਕੇ ਜੇ ਆਪਾਂ ਕਿਸੇ ਤਰ੍ਹਾਂ ਰਲ ਮਿਲ ਕੇ ਇਹਨੂੰ 1 ਤੋਂ ਜਿੰਨਾ ਥੱਲੇ ਲੈ ਕੇ ਆਈਏ ਉਹਨਾਂ ਥੱਲੇ ਲੈ ਆਈਏ ਅਤੇ ਆਪਣੇ ਸਾਰਿਆਂ ਦੇ ਫਾਇਦੇ 'ਚ ਆ। ਵੀਰਜੀ ਹੁਣਾਂ ਤੋਂ ਖਬਰਾਂ ਦਾ ਬੁਲੇਟਿਨ ਜਿਹੜਾ ਜੀ ਉਹ ਸੁਣਦੇ ਹਾਂ, ਇੰਡੀਆ ਤੋਂ ਖਬਰਾਂ ਜਿਹੜੀਆਂ ਕੀ ਨੇ ਅਤੇ ਗੱਲਬਾਤ ਅੱਗੇ ਤੋਰਦੇ ਹਾਂ ਜੀ।
ਜਾਗਰ ਰੇਡੀਓ ਸੁਣਨੇ ਵਾਲੇ ਸਭੀ ਸਰੋਤਾਓਂ ਕੋ ਮੇਰਾ ਨਮਸਕਾਰ, ਆਦਾਬ, ਸਤਿ ਸ਼੍ਰੀ ਅਕਾਲ। ਜਾਗਰ ਰੇਡੀਓ ਕੇ ਇਸ ਕਾਰਜਕ੍ਰਮ ਕੇ ਸਪਾਂਸਰ ਹੈ ਵਰਕਰ ਯੂਨਾਈਟਿਡ ਯੂਨੀਅਨ। ਯੂ ਨੀਡ ਯੂਨੀਅਨ ਐਟ ਯੋਰ ਵਰਕ ਪਲੇਸ, ਪਲੀਜ਼ ਕਾਲ 416-510-0887। ਰਿਟਸ ਫਰਨੀਚਰ ਸੇ ਰੋਹਿਤ, ਫੋਨ ਨੰਬਰ 9052327489। खेती के 3 कानूनों को रद्द करने की मांग को लेकर दिल्ली के बॉर्डरों पर किसानों का आंदोलन जारी है। किसान आंदोलन को आज 270 दिन हो चुके हैं। संयुक्त किसान मोर्चा ने आंदोलन के 9 महीने कंप्लीट होने पर आने वाले 26-27 अगस्त को ऑल इंडिया सेमिनार करने जा रही है। यह दिल्ली में होगा। इस सेमिनार में देश के सभी राज्यों और केंद्र शासित प्रदेशों के डेलीगेट पार्टिसिपेट करेंगे। इस सेमिनार में किसानों और उनकी मांगों के प्रति केंद्र सरकार के अड़ियल रवैये के प्रति किसान आंदोलन के रिएक्शन पर चर्चा और विचार विमर्श किया जाएगा और आंदोलन की आगे की दिशा तय की जाएगी, तय दिशा को लागू किया जाएगा। पंजाब के किसान संगठनों के कई नेताओं ने आज चंडीगढ़ में पंजाब राज्य सरकार के कोऑपरेटिव मिनिस्टर सुखजिंदर सिंह रंधावा और सीनियर ऑफिसरों से मुलाकात की। यह मुलाकात शुक्रवार यानी 20 अगस्त को जालंधर में शुरू किए गए गन्ना किसानों के प्रोटेस्ट का समाधान खोजने के लिए था। हालांकि मुलाकात का कोई ठोस नतीजा निकल नहीं सका। पंजाब सरकार के डेलीगेशन द्वारा किसान नेताओं को आश्वासन दिया गया कि वे पंजाब में सुगरकेन प्रोडक्शन से संबंधित प्रोडक्शन की कॉस्ट के डिटेल्स पर कल किसान नेताओं और विशेषज्ञों के बीच सलाह मशवरा होगी। इस सलाह मशवरा से प्राप्त जानकारी के आधार पर परसों चीफ मिनिस्टर इस पर फैसला लेंगे। उधर आंदोलनकारी किसानों ने गन्ना एसएपी यानी स्टेट एडवाइज्ड प्राइस की बढ़ोतरी और किसानों के बकाया भुगतान के लिए अपने अनिश्चितकालीन संघर्ष को जारी रखने का फैसला किया है। प्रदर्शनकारी किसान हाईवे और रेलवे लाइन पर धरना जारी रखेंगे। आपको बताते चलें कि गन्ने के दाम में बढ़ोतरी की मांग को लेकर सैकड़ों किसानों ने शुक्रवार को अनिश्चित काल के लिए जालंधर में रेल पटरियों और एक नेशनल हाईवे को रोक दिया है। यह आंदोलन शुरू किया गया है ताकि पंजाब सरकार पर गन्ना बकाया और गन्ना कीमतों में बढ़ोतरी से संबंधित उनकी मांगों को स्वीकार करने के लिए दबाव डाला जा सके। पंजाब सरकार से किसानों की मांग है कि गन्ने का स्टेट एडवाइस प्राइस एसएपी बढ़ाने और 200 से 250 करोड़ रुपए के बकाया का भुगतान किया जाए। किसानों द्वारा राज्य सरकार को अल्टीमेटम देने के बाद पंजाब के चीफ मिनिस्टर ने आने वाले पेराई सत्र से गन्ने पर 15 रुपए प्रति क्विंटल की बढ़ोतरी की घोषणा की। हालांकि किसान नेताओं ने इसे मजबूती से खारिज करते हुए कहा कि सरकार आंदोलनकारी किसानों का मजाक उड़ा रही है। किसानों का कहना है कि स्टेट एडवाइज्ड प्राइस के तहत निर्धारित गन्ने की कीमत में 2017-2018 से पंजाब में कोई बढ़ोतरी नहीं देखी गई है। पंजाब में रेट 295 से लेकर 310 रुपए प्रति क्विंटल है, जबकि पड़ोसी राज्य में यही 340 से लेकर 345 रुपए प्रति क्विंटल गन्ना है। आप जागो रेडियो को सुन रहे हैं। जागो रेडियो के इस कार्यक्रम के स्पॉन्सर हैं सुभाष जोशी ला फार्म से सुभाष जोशी, फ़ोन नंबर 9053620111, ब्रैम्पटन क्रिमेटोरियम, फ़ोन नंबर 9054582222।
मैं दसना चाहूँगा जी अमोलक सिद्धू जिन्हों का डायरैक्ट नंबर है 6477197008। किसी भी किस्म की तुम जी 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 टी ए रीसेल जी रियल स्टेट ट्रांजैक्शन करनी चाहते हो या जेडे आ जी रेंटल तुम इनवैसटर हो आपकी प्रॉपर्टी एक भरोसेयोग जेडे आ जी किराएदार देनी चाहते हो तो तुम अमोलक सिद्धू होना के नाल संपर्क कर सकते हो 6477197008। इस तो इलावा मिल्टन दे विच ते बैरी दे विच कुछ एक प्रोजेक्ट जिहड़े आ नवें उन्होंने कोल हैगे आ उहदे बारे ज़्यादा जानकारी लैनी होवे तां वी तुसीं उन्हां नूं कॉल या टैक्सट कर सकदे हो 6477197008।
पंजाब हरियाणा और राजस्थान अन्य राज्यों में भाजपा का विरोध जारी है। साउथ दिल्ली के पार्लियामेंट्री मेंबर रमेश बिधूड़ी के गाड़ी को किसानों ने शनिवार को शाहजहांपुर में राजस्थान हरियाणा बॉर्डर पर काला झंडा दिखाया। शनिवार को ही उत्तराखंड के रुड़की में भाजपा की एक बैठक को लोकल किसानों के काले झंडे के विरोध का सामना करना पड़ा। हरियाणा के हिसार में किसान संगठनों ने भाजपा विधायक जोगी राम सिहाग को एक प्रदर्शनकारी के खिलाफ दुर्व्यवहार के लिए अल्टीमेटम जारी किया गया है और विधेयक से माफी मांगने की मांग की गई है। किसानों ने चेतावनी दी है कि अगर भाजपा नेता ने माफी नहीं मांगी तो उनका विरोध तेज किया जाएगा। युवा और खेल मामलों के मंत्री के साथ साथ केंद्रीय सूचना और प्रसारण मंत्री श्री अनुराग ठाकुर को गुरुवार को चंडीगढ़ में किसानों के विरोध का सामना करना पड़ा जब वह जन आशीर्वाद यात्रा के लिए हिमाचल रवाना हो रहे थे। विरोध कर रहे चार किसानों को चंडीगढ़ पुलिस ने गिरफ्तार किया और बाद में छोड़ दिया। वहीं उधर चंडीगढ़ में केंद्रीय मंत्री अनुराग ठाकुर के खिलाफ प्रदर्शन कर रही महिला प्रदर्शनकारी के साथ बदसलूकी करने वाले भाजपा नेताओं और कार्यकर्ताओं के खिलाफ पुलिस ने मामला दर्ज कर लिया है। हरियाणा में 18-19 अगस्त को अन्नपूर्णा उत्सव के नाम पर भाजपा सरकार द्वारा किसान विरोधी चेहरों को बढ़ावा देने के राज्य सरकार के प्रयास के खिलाफ पूरे राज्य में व्यापक लोकल प्रोटेस्ट हुए। उन आयोजनों में जहां विधायकों ने भाग लेने की कोशिश की, वहां बड़े पैमाने पर प्रोटेस्ट हुए और अचानक हाईवे चक्का को जाम कर दिया गया। कई जगहों पर किसानों ने पीएम मोदी, सीएम खट्टर और डिप्टी सीएम चौटाला की फोटो वाली बोरियों को जलाया। रिपोर्ट के अनुसार कई स्थानों पर पुलिस ने किसानों को हिरासत में लिया और उनके खिलाफ कुछ मामले भी दर्ज किए हैं। यह रही भाजपा के विरोध की संक्षिप्त सी रिपोर्ट। एक और बात सामने आ रही है कि आरएसएस से जुड़ी भारतीय किसान संघ ने प्रधानमंत्री को पत्र लिखकर सभी किसानों के लिए एमएसपी की कानूनी गारंटी मांगी है, जिसमें विफल रहने पर संगठन ने देशव्यापी विरोध शुरू करने की धमकी दी है। संगठन ने एक अल्टीमेटम जारी करते हुए अगर मोदी सरकार इस महीने के अंत तक एमएसपी गारंटी कानून बनाने का आश्वासन नहीं देती है तो वह 8 सितंबर को जिला स्तर पर आंदोलन करेगी। आने वाले 5 सितंबर को उत्तर प्रदेश के मुजफ्फरनगर में होने वाली किसान महापंचायत की तैयारियां जोरों पर चल रही है। पश्चिमी उत्तर प्रदेश में अलग अलग खाप 5 सितंबर के महापंचायत को सफल बनाने के लिए अपनी अपनी बैठकें कर रहे हैं। इसके अलावा हरियाणा और उत्तराखंड में अलग अलग खाप मुजफ्फरनगर में 5 सितंबर की महापंचायत को अपना समर्थन देने के लिए आगे बढ़ रहे हैं। आने वाले दिनों में अलग अलग स्टेट में किसान संगठनों को एकजुट किया जा रहा है। आपको बताते चले कि आज दिल्ली सिख गुरुद्वारा प्रबंधक कमेटी के चुनाव के लिए वोट डाले गए। 46 सीटों के लिए 546 पोलिंग बूथों पर वोट डाले गए। 37.27% वोटरों ने वोटिंग किया। मुकाबला त्रिकोणीय बताया जा रहा है। मुख्य मुकाबला शिरोमणि अकाली दल बादल, शिरोमणि अकाली दल दिल्ली सरना और जग आसरा गुरु ओट जागो के बीच है। इसके अलावा 3 और पार्टियां भी मैदान में हैं। इन दलों ने अपने 180 कैंडिडेट उतारे हैं, जबकि 132 कैंडिडेट इंडिपेंडेंट चुनाव लड़ रहे हैं, यानी मैदान में कुल 312 कैंडिडेट हैं। आखिरी वक्त में सभी सियासी और धार्मिक दलों ने पूरी ताकत झोंक दी। शनिवार को देर रात तक सभी कैंडिडेटों ने राजनीतिक गुणाभाग के साथ रूठे लोगों को मनाने के लिए बूथ मैनेजमेंट के लिए रणनीति तैयार की। कोविडों की बंदिशों के बावजूद चुनाव प्रचार आखिरी समय में काफी जोर पर रहा। डोर टू डोर प्रचार की अनुमति न मिलने की वजह से पोस्टर, पैम्पलेट एंड यूनिपोल ही सार्वजनिक प्रचार का सहारा बना। रिजल्ट 25 अगस्त को आएगा। आप जागो रेडियो को सुन रहे हैं। अब आपसे अलविदा। अगले हफ्ते मिलेंगे इसी दिन और इसी टाइम। आप जागो रेडियो को सुनते रहें। इस प्रोग्राम को स्पॉन्सर करने के लिए वर्कर्स यूनाइटेड यूनियन, रिट्स फर्नीचर्स, सुभाष जोशी ला फार्म एंड ब्रैम्पटन क्रिमेटोरियम को शुक्रिया।
ਤੁਹਾਡੀ ਕਾਰ ਵੈਨ ਜਾਂ ਟਰੱਕ ਦਾ ਐਕਸੀਡੈਂਟ ਹੋ ਗਿਆ ਹੈ ਤਾਂ ਇਸ ਨੂੰ ਬਿਲਕੁਲ ਨਵੀਂ ਨਕੂਰ ਕਰ ਦੇਣਗੇ ਗਵਰਨਮੈਂਟ ਅਪਰੂਵਡ ਲਾਇਸੈਂਸਡ ਬਾਡੀ ਸ਼ਾਪ ਐਕਸ਼ਨ ਆਟੋ ਕਲੀਨ ਸੈਂਟਰ ਨਵੀਂ ਜਗ੍ਹਾ ਤੇ ਮੂਵ ਹੋ ਚੁੱਕੇ ਹਨ 2662 ਡਰਿਊ ਰੋਡ ਮਾਲਟਨ ਦੇ ਵਿੱਚ ਹਰ ਤਰ੍ਹਾਂ ਦਾ ਬਾਡੀ ਵਰਕ ਕਰਵਾਉਣ ਲਈ ਐਕਸ਼ਨ ਆਟੋ ਦਾ ਨਾਂ ਚੇਤੇ ਰੱਖੋ ਟੋਇੰਗ ਸੇਵਾਵਾਂ ਵੀ ਦਿੱਤੀਆਂ ਜਾਂਦੀਆਂ ਹਨ 905-673-9494 ਜਾਂ ਫਿਰ ਜੱਸੀ ਹੋਰਾਂ ਨਾਲ 416-518-1919 ਤੇ ਸੰਪਰਕ ਕਰੋ ਐਕਸ਼ਨ ਆਟੋ ਕਲੀਜਨ
ਮੈਥੀਸਨ ਕਲੀਜਨ ਤੁਹਾਡੇ ਟਰੱਕ ਦਾ ਕਿਤੇ ਐਕਸੀਡੈਂਟ ਹੋ ਗਿਆ ਰੱਬ ਨਾ ਕਰੇ ਤਾਂ ਤੁਸੀਂ ਦੁਬਾਰਾ ਆਪਣੇ ਟਰੱਕ ਨੂੰ ਨਵਾਂ ਨਕੋਰ ਬਣਾਉਣਾ ਚਾਹੁੰਦੇ ਹੋ ਜਾਂ ਫਿਰ ਵੈਸੇ ਤੁਸੀਂ ਰੰਗ ਰੋਗਨ ਚੇਂਜ ਕਰਵਾਉਣਾ ਤਾਂ 1225 ਮੈਥੀਸਨ ਬੁਲੇਵਰਡ ਈਸਟ ਮਿਸੀਸਾਗਾ ਡੈਕਸੀ ਅਤੇ ਮੈਥੀਸਨ ਦਾ ਇਹੋ ਏਰੀਆ ਟੋਇੰਗ ਕੰਪਨੀ ਵੀ ਇਹਨਾਂ ਦੀ ਆਪਣੀ ਆ ਤੁਹਾਨੂੰ ਪਤਾ ਕਿ ਕਿੰਗ ਟੋਇੰਗ ਨੰਬਰ ਤੁਹਾਨੂੰ ਦਿੰਦੇ ਹਾਂ ਮੈਥੀਸਨ ਕਲੀਜਨ ਤੋਂ ਬਾਈ ਹੁਣਾਂ ਦਾ 905-614-00-00-905-614-00-00 ਤੇ ਸੰਪਰਕ ਜਿਹੜਾ ਕਰ ਸਕਦੇ ਹੋ
ਆਰਡਰ ਆਰਡਰ ਮੁਲਜ਼ਮ ਕਸਮ ਖਾ ਜੋ ਕੁਝ ਵੀ ਬੋਲੇਗਾ
ਹਰ ਤਰ੍ਹਾਂ ਦੀ ਕਾਨੂੰਨੀ ਸੇਵਾ ਲਈ ਅੱਜ ਹੀ ਸੰਪਰਕ ਕਰੋ
ਸੁਭਾਸ਼ ਜੋਸ਼ੀ ਲਾਅ ਆਫਿਸ ਬੈਰਿਸਟਰ ਸੋਲਿਸਿਟਰ ਐਂਡ ਨੋਟਰੀ ਪਬਲਿਕ ਸੁਭਾਸ਼ ਜੋਸ਼ੀ
ਹਰ ਤਰ੍ਹਾਂ ਦੀਆਂ ਲੀਗਲ ਸਰਵਿਸਿਜ਼ ਲਈ
ਫੈਮਿਲੀ ਲਾਅ ਕਾਰਪੋਰੇਟ ਲਾਅ ਇਮੀਗ੍ਰੇਸ਼ਨ ਲਾਅ ਲਿਟੀਗੇਸ਼ਨ ਜਾਂ ਫਿਰ ਕਨਵੇਂਸਿੰਗ ਆਫ ਵਿਲਸ ਐਂਡ ਪਾਵਰ ਆਫ ਅਟਾਰਨੀ ਲਈ ਅੱਜ ਹੀ ਕੰਟੈਕਟ ਕਰੋ ਸੁਭਾਸ਼ ਜੋਸ਼ੀ ਲਾਅ ਆਫਿਸ ਨੂੰ ਅੱਜ ਹੀ ਪਹੁੰਚੋ ਸੁਭਾਸ਼ ਜੋਸ਼ੀ ਲਾਅ ਆਫਿਸ 1530 ਡਰੂ ਰੋਡ ਮਿਸੀਸਾਗਾ ਯੂਨਿਟ ਨੰਬਰ 30 ਕਾਲ ਕਰੋ 905-362
9
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਜਿਹੜਾ ਜੀ ਸਵਾਗਤ ਹੈ ਤੁਹਾਡੇ ਸਾਰਿਆਂ ਦਾ। ਇੱਕ ਤੁਹਾਨੂੰ ਗੀਤ ਜਿਹੜਾ ਸੁਣਾਉਂਦੇ ਹਾਂ, ਮੈਨੂੰ ਉਹ ਜਿਹੜਾ ਜੀ ਗੀਤ ਚੰਗਾ ਲੱਗਿਆ। ਕੁਛ ਇੱਕ ਚੰਗੀਆਂ ਗੱਲਾਂ ਜਿਹੜੀਆਂ ਹੈਗੀਆਂ ਵਿਰਾਸਤ ਸੰਧੂ ਹੋਣਾ ਨੇ ਜਿਹੜਾ ਜੀ ਇਹ ਗੀਤ ਨੂੰ ਗਾਇਆ ਆ, ਉਹ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਪਰ ਉਸ ਤੋਂ ਪਹਿਲਾਂ ਸਮਲ ਸਾਹਿਬ, ਬਿਰਜੂ ਹੁਣਿਆਂ ਤੋਂ ਆਪਾਂ ਸੁਣ ਰਹੇ ਸੀਗੇ ਖਬਰਾਂ, ਅਤੇ ਜਿਹੜੀ ਆ ਵੀ ਬਿਰਜੂ ਹੋਣਾ ਨੇ ਜਿਹੜੇ ਹਿਸਾਬ ਨਾਲ ਗੱਲ ਕੀਤੀ ਵੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਵੋਟਾਂ ਪਈਆਂ ਅਤੇ 46-47 ਸੀਟਾਂ ਸੀਗੀਆਂ, 300 ਕੁਛ ਅੱਡੋ ਅੱਡ ਜਿਹੜੇ ਪਾਰਟੀਆਂ ਵੱਲੋਂ ਬੰਦੇ ਖੜ੍ਹੇ ਕੀਤੇ ਗਏ, 100 ਕੁਛ ਜਿਹੜੇ ਆ ਉਹ ਆਲਮੋਸਟ 400 ਦੇ ਨੇੜੇ ਤੇੜੇ ਕੈਂਡੀਡੇਟ ਜਿਹੜੇ ਆ 46 ਸੀਟਾਂ 'ਤੇ ਖੜ੍ਹੇ ਆ। ਕਰਨੀ ਸੇਵਾ ਆ, ਅਤੇ ਜੇ ਸੇਵਾ ਵਾਸਤੇ ਇੰਨੀ ਆਪੋ ਧਾਪੀ ਆ ਅਤੇ
ਮੇਰਾ ਖਿਆਲ ਆ ਸੇਵਾ ਦੇ ਵਿੱਚ ਕੋਈ ਹੋਰ ਗੱਲ ਹੋਣੀ ਆ।
ਚਲੋ ਉਹ ਤਾਂ ਬਾਅਦ ਦੀ ਗੱਲ ਹੈ, ਇਲਜ਼ਾਮ ਤਾਂ ਲੱਗਦੇ ਰਹਿੰਦੇ ਆ। ਹੁਣ ਸਰਸੇ ਹੋਣਾ ਦਾ ਵੀ ਪਿੱਛੇ ਜੇ
ਅਤੇ ਫਿਰ ਆਪਣੇ ਖਾਤੇ ਇੰਨਾ ਜ਼ੋਰ ਮਾਰਿਆ ਹੋਇਆ
ਉਹ ਜਾ ਕੇ ਆਪਾਂ ਬਿਰਜੂ ਹੁਣੇ ਵੀ ਹੈਗੇ ਇਹਨਾਂ ਨਾਲ ਗੱਲ ਕਰਦੇ ਹਾਂ, ਦੇਖਦੇ ਹਾਂ ਉਹਨਾਂ ਨਾਲ ਲਾਈਨ ਜੁੜ ਗਈ ਹੈ। ਗੀਤ ਆਪਾਂ ਥੋੜ੍ਹਾ ਜਿਹਾ ਬਾਅਦ 'ਚੋਂ ਸੁਣਾ ਦਾਂਗੇ।
ਚਲੋ ਠੀਕ ਆ
ਬਿਰਜੂ ਜੀ, ਰੇਡੀਓ ਪ੍ਰੋਗਰਾਮ ਜਾਗੋ ਮੈਂ ਸਵਾਗਤ ਹੈ ਫਿਰ ਸੇ ਆਪਕਾ।
ਹਾਂ ਸਵਾਗਤ ਹੈ ਆਪਕਾ ਵੀ ਔਰ ਹਮਾਰੇ ਸਭੀ ਸਰੋਤਾਓਂ ਕਾ ਵੀ।
ਔਰ ਜੈਸੇ ਅਭੀ ਬਾਤ ਕਰ ਰਹੇ ਥੇ ਹਮ ਯਹਾਂ ਪੇ, ਟੋਟਲ 46 ਸੀਟੇ ਹੈ ਨਾ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਮੈਂ, ਅਗਰ ਮੈਂ ਗਲਤ ਨਹੀਂ ਹੂੰ ਤੋ।
ਬਿਲਕੁਲ।
ਔਰ 46 ਮੈਂ 400 ਕੇ ਆਸ ਪਾਸ ਟੋਟਲ ਕੈਂਡੀਡੇਟ ਹੈ ਜੋ ਖੜੇ ਹੈ।
312
ਕੁਛ ਤੋਂ ਦੂਸਰੇ ਵੀ ਆਪਣੇ ਬਤਾਇਆ ਥਾ ਨਾ ਜੋ ਇੰਡੀਪੈਂਡੈਂਟ ਖੜੇ ਹੈ।
ਇੰਡੀਪੈਂਡੈਂਟ ਕਰੀਬ 132 ਖੜੇ ਹੈ ਔਰ ਜੋ ਪਾਰਟੀ ਹੈ ਉਹਨੇ 180 ਕੈਂਡੀਡੇਟ।
ਓਕੇ 312 300 ਦੇ ਆਸ ਪਾਸ ਜਿਹੜੇ, ਸੋਰੀ ਜੀ ਮੈਂ ਗਲਤ ਸੀਗਾ, ਮੇਰੀ ਵਾਧ ਜਿਹੜੀ ਆ ਵਾਧ ਘਾਟ ਜਿਹੜੀ ਆ ਪਲੱਸ ਮਾਈਨਸ ਦੇ ਵਿੱਚ ਹੋ ਗਈ, 400 ਨਹੀਂ 300 ਦੇ ਨੇੜੇ ਤੇੜੇ। ਲੇਕਿਨ ਇੱਕ ਬਾਤ ਹੈ ਬਿਰਜੂ ਜੀ, ਅਭੀ ਕਿਉਂਕਿ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਤੋ ਗੁਰਦੁਆਰੋਂ ਕੋ ਮੈਨੇਜ ਕਰਨਾ ਹੈ, ਸੇਵਾ ਕਰਨੀ ਹੈ, ਲੰਗਰ ਚਲਵਾਨੇ ਹੈ ਔਰ ਕੁਛ ਸੈਮੀਨਾਰ ਕਰਵਾਏਂਗੇ ਜਾਂ ਧਰਮ ਕੀ ਬਾਤ ਕਰੇਂਗੇ, ਐਸੀ ਬਾਤਾਂ ਹੀ ਕਰੇਂਗੇ ਨਾ ਜੋ ਉਨਕਾ ਮੈਂਡੇਟ ਹੈ। ਤੋ ਜੋ ਹੈ ਇਤਨੀ ਜ਼ਿਆਦਾ ਆਪੋ ਧਾਪੀ, ਇਤਨੀ ਜ਼ਿਆਦਾ ਮਾਰੋ ਮਾਰ ਕਿ ਮੈਂ ਅੱਗੇ ਬੜ੍ਹ ਕਰ ਸੇਵਾ ਕਰੂੰਗਾ, ਮੈਂ ਅੱਗੇ ਬੜ੍ਹ ਕਰ ਸੇਵਾ ਕਰੂੰਗਾ, ਇਸੀ ਲਈ ਇਤਨੇ ਆਦਮੀ ਖੜੇ ਹੋਏ ਨਾ।
ਬਿਲਕੁਲ।
ਤੋ ਲੇਕਿਨ ਜਬ ਇੱਕ ਬਾਰ ਜੀ
ਬਤਾਏ ਬਤਾਏ
ਨਹੀਂ, ਮੈਂ ਤਾਂ ਪੁੱਛ ਰਿਹਾ ਥਾ, ਲੇਕਿਨ ਇੱਕ ਬਾਰ ਜਬ ਪਾਵਰ ਮੈਂ ਆ ਜਾਤੇ ਹੈ ਤੋ ਫਿਰ ਇਲਜ਼ਾਮ ਐਸੇ ਐਸੇ ਲਗਤੇ ਹੈ, ਚਾਹੇ ਸਰਨਾ ਬ੍ਰਦਰਸ ਕੀ ਬਾਤ ਕਰ ਲੇ, ਚਾਹੇ ਮਨਜੀਤ ਸਿੰਘ ਜੀ ਕੇ ਕੀ ਬਾਤ ਕਰ ਲੇ, ਚਾਹੇ ਅਭੀ ਜੋ ਸਰਸਾ ਜੀ ਹੈ ਖਬਰੋਂ ਕੇ ਹਿਸਾਬ ਸੇ ਤੋ ਉਨਕਾ ਵੀ ਪਾਸਪੋਰਟ ਜਮ੍ਹਾਂ ਕਰਵਾ ਲਿਆ ਹੈ ਕੋਰਟਸ ਨੇ, ਜੈਸੇ ਜੈਸੇ ਇਲਜ਼ਾਮ ਇਨ ਪੇ ਲਗੇ ਹੈ, ਤੋ ਕੁਛ ਸਮਝ ਮੈਂ ਇਤਨਾ ਜ਼ਿਆਦਾ ਜੋ ਹੈ, ਅਗਰ ਸੇਵਾ ਕਰਨੀ ਹੈ ਤੋ ਇਤਨੇ ਬੜੇ ਬੜੇ ਇਲਜ਼ਾਮ ਕਿਉਂ?
हमारे देश के अंदर जिस तरीके से कोई भी इलेक्शन हो, मैं सिर्फ ये हम सभी को पता है कि जो खासकर जो राजनीति और जो गुरुद्वारों की जो राजनीति है और जो सेवा की राजनीति आप कहें या कैसे भी, इसका मतलब वो दोनों को आप अलग अलग करके नहीं देख सकते। हमें मालूम है कि बेशक वो धर्म के आधार पर इलेक्शन होते हैं और वो सिर्फ दिल्ली सिख गुरुद्वारा प्रबंधक कमेटी और उसके तहत आने वाले जो भी संस्थान है, वो स्कूलों का हो, चाहे क्लिनिक हेल्थ को लेकर हो, इन सब चीजों का उसका वो कमांड करती है, देख रेख करती है, इन सब चीजों में करती है। और साथ ही साथ ये भी सही है कि सिखों के बीच में अगर पॉलिटिकल पार्टियों को ले जाना है तो इसका मतलब फिर वो दो तरफा हो जाता है इसका मतलब, क्योंकि वो पॉलिटिकल लाइफ में भी और धार्मिक लाइफ में भी दोनों को आप फर्क करके नहीं देख सकते। तो और कई चीजें होती हैं, इल्जाम लगे हैं इनके ऊपर, इनकी जो एफिशिएंसी के ऊपर शक किया जाता है, शक होता है और इन सब चीजों में होता है तो कभी कभी तो लगता है जैसे आप ने कहा है कि कि इसका क्या मीनिंग है इन सब चीजों का। तो मैं तो चूंकि ठीक है कि काफी जो सिख गुरुद्वारा का प्रबंधक कमेटी के कुछ लोगों को मैं भी जानता हूँ और खासकर लोग उनके ऊपर धार्मिक के साथ साथ कम धार्मिक और ज्यादा राजनीति करने का आरोप लगाते हैं जो, और ये सभी के सभी जो कैंडिडेट जो खड़े हैं मैं देखता हूँ कि और प्रचार में भी काफी खर्च की जाती है। अभी मैंने देखा है कि काफी संख्या में दिल्ली के हर एक जो सिख कम्युनिटी है उनके बीच में जीतने के लिए वोट देने की अपील की गई है, बड़े बड़े पोस्टर, बड़े बड़े बैनर। तो जो आप कह रहे हैं वो सही में लगता है कि क्या ये सब सिर्फ इसलिए कि वो सेवा करना चाहते हैं, क्योंकि सेवा तो आप किसी भी तरीके से कर सकते हैं गुरुद्वारों के अंदर, तो उसके लिए क्या आप इतना पैसा खर्च करने की जरूरत है? कभी कभी ये भी
दिमाग में क्वेश्चन तो आता है ना। लेकिन एक बात है, क्योंकि अभी आपने जैसे बात की भी उनको राजनीति भी, क्या आपको लगता है, क्योंकि कुछ एक लोग हैं जो बोलते हैं कि अगर किसी ने गुरुद्वारा सेवा में या गुरुद्वारा कमेटी में आना है तो वो पॉलिटिकल जो है वो सीट पे या पॉलिटिकल किसी पार्टी की टिकट पे जो रेगुलर इलेक्शंस हैं उनको ना फाइट करें, अगर वो डिफरेंशिएट हो जाए तो आपको लगता है कोई फर्क पड़ेगा?
तब भी नहीं फर्क पड़ता है। मैं कह रहा हूँ तब भी नहीं फर्क पड़ता है, वो होते ही पॉलिटिकल हैं एक्चुअली, और हर एक चाहती है, आम आदमी पार्टी भी किसी न किसी तरीके से चाहती है कि दिल्ली प्रबंधक गुरुद्वारा कमेटी के ऊपर उसका कंट्रोल हो, कांग्रेस चाहती है, बीजेपी चाहती है, अकाली दल बादल ये चाहते हैं, मतलब ये अलग अलग तरीके से इन्हीं से ही जुड़ी हुई पार्टियां होती हैं, इन्हीं से ही जुड़े हुए लोग होते हैं, कोई अलग से ऐसा कोई लोग तो मुझे दिखता नहीं है इस तरीके से कि वो होंगे भी, हो सकता है कि जिनको मैं जानता नहीं होगा, पर होते तो सब यही लोग होते हैं, कोई अलग से तो मुझे कभी दिखते नहीं है कि ये कोई अलग से लोग हैं।
ठीक है,
कभी लगता तो है।
और एक एक लास्ट बात, क्योंकि जो है अभी चंडीगढ़ के जो पंजाब गवर्नमेंट के साथ किसान लीडरों ने बातचीत की और लगता है कुछ ना कुछ वहां से हल शायद निकल आए, जो गन्ना का बकाया पेमेंट फंसी हुई है या जो उन्होंने जो रेट वाली बात कर रहे हैं, अगर पंजाब में वैसी मीटिंग की एक पॉजिटिव जो है जैसे मीडिया में रिपोर्ट आ रही है वैसा कुछ हो सकता है, आपको लगता है एक कम इतने दिन हो गए दिल्ली में, क्या कोई मीटिंगों का दौर शुरू होगा, क्या सुनने में कुछ आ रहा है, क्या वहां पे किसी बात पे कोई बात आगे बढ़ेगी? अगर क्योंकि अगर मीटिंग नहीं होगी, टेबल पे दोनों साइड नहीं बैठेंगी, तो एक अपना गवर्नमेंट चला रही है पार्टी और दूसरा बॉर्डरों पे बैठे हैं, उनकी अपनी स्टेज लगी हुई है, वहां पे तो मसला हल नहीं होगा। क्या लगता है आपको, किसी तरफ कोई मूवमेंट सुनने में दिखने में आ रही है टेबल पे वापस जाने की?
जहां तक टेबल पे वापस जाने के बारे में, दोनों ही सरकार भी असमंजस में है, किसान संगठन भी असमंजस में है। किसान 2024 तक पूरे मूवमेंट को, मेरी कल भी परसों भी दो दिन किसान लीडर से बात हुई है और उनका ये मानना है कि ये 24 तक चलेगा। कुछ लीडरों का ये भी मानना है कि वो सिर्फ तीन किसान की बात नहीं है, जो मूवमेंट शुरू जरूर हुआ है तीन किसान कानूनों को लेकर, ये मेरी बात मैं नहीं कर रहा हूँ, किसानों किसान संगठनों के कुछ लीडरों का ये राय है कि वो शुरू जरूर हुआ है तीन किसानों को लेकर, पर अब जो मूवमेंट जो आगे जा रहा है वो तीन किसान से ज्यादा है। कुछ लोग मानते हैं कि बीजेपी जैसे ही पावर से हटेगी, इसका मतलब है कि उसका जो पॉजिटिव संकेत किसान आंदोलन को मिलेगा, और ये भी किस हद तक सही होगा नहीं होगा उसके बारे में भी कुछ कहा नहीं जा सकता है। तो टोटल मिला के अगर हम देखेंगे तो सरकार भी एक तरीके से असमंजस में फंसी हुई है और इनको इन्वाइट करने से गुरेज कर रही है। उसी तरीके से किसान संगठन भी सीधे सीधे सरकार से डिमांड करके कि आप आइए किसी न किसी एक नतीजे पर किसान संगठन और सरकार हम पहुंचते हैं। अब एग्जाम्पल कि जिस चंडीगढ़ के बारे में आप बात कर रहे हैं, मुझे पॉजिटिव लगता है कि कम से कम वो एक हद तक टेबल पे आए और एक हद तक उन्होंने जो 15 रुपए बढ़ाने पर क्विंटल के हिसाब से उन्होंने उस प्रस्ताव को रिजेक्ट कर दिया। तो फिर से नेक्स्ट अब आते हैं उसके बाद पंजाब के जो कैप्टन अमरिंदर सिंह है वो फैसला लेंगे कि गन्ना किसानों के बारे में क्या करना है और इन्होंने हटाई। मतलब एक तरीके से कुछ चीजें चल रही हैं जो ओवरऑल किसान मूवमेंट को अलग अलग तरीके से आगे कर रही है और साथ साथ से किसान आंदोलन के अंदर भी वो भी कोशिश कर रहे हैं कि इस मूवमेंट को और कैसे हम आगे तक लेके जाएं। यही सोचकर जो पंजाब सॉरी उत्तर प्रदेश यानी यूपी मिशन उत्तराखंड जो मिशन जो अभी शुरू किया है उस सिलसिले में अभी तक चल रहे हैं और मुझे लगता है कि जो 5 सितंबर वाली जो जत्थेबंदी जो होने वाली है एकजुटता होने वाली है मुजफ्फरनगर जो पश्चिमी उत्तर प्रदेश में वो काफी बड़ी होगी क्योंकि एक एक संगठन ने कहा कि वो 3000 किसान जो पंजाब से निकलकर उसको सपोर्ट करने के लिए वहां जाएंगे और वो भी सिर्फ एक संगठन का, फिर भी एक बड़ी मायना रखता है 3000 किसानों का पंजाब के किसी संगठन ने कहा कि उनके साथ ही जाएंगे तो वो बहुत बड़े स्तर पर की जाने वाली है। तो वो इस तरीके से किसान संगठनों में कुछ सोचा जा रहा है। और तीसरी भी चीजें हैं कि वो कई राजनीतिक पार्टियां इस इंतजार में है कि एक अपोजिशन मिलकर कुछ खड़े होंगे और जो वर्तमान जो बीजेपी सरकार है उसका विकल्प बनेंगे, वो भी कोशिश है। मतलब कई कोशिशें हैं इस बीच में, ये न सिर्फ किसानों की बातें, वो किसानों की आड़ में किसानों के आंदोलन के दिशा के ऊपर और कई और राजनीतिक जो पार्टियां हैं जो खासकर अपोजिशन है वो अपना सपना पाले हुए हैं 2024 इलेक्शन में कुछ चीजों को पावर पाने का, एक ये भी है। तो अब उसमें हम कुछ कह नहीं सकते हैं अभी फौरी तौर पर कि करवट किधर जाने वाला है, नहीं जाने वाला है, सचमुच क्या किसानों को कुछ मिलेगा या किसानों को कुछ नहीं मिलेगा, या इसी तरीके से जो हमारे किसानों के कंधे पे बंदूक रख के कुछ राजनीतिक दल अपने जो स्वार्थ को पूरा कर पाएंगे और किसानों और मजदूरों की स्थिति वही की वही रह जाएगी। और देखिए कुर्बानी तो कहीं बेकार नहीं जाती, जो कुर्बानी कर रहे हैं वो तो कुर्बानी कर ही रहे हैं, देखिए वो अभी से नहीं वो पहले से भी कुर्बानी करते रहे हैं और निश्चित तौर पर उनका नाम तो इतिहास में लिखा जाएगा। किसान आंदोलन में अब तक जो किसान है उनका भी नाम इतिहास में लिखा जाएगा, पर परिणाम क्या निकलेगा इसके बारे में हम अभी तो कुछ कहना नाकाफी है। और यूपी इलेक्शन
एक बात है बिरजू जी, चलिए अभी कुछ कह तो नहीं सकते, आपका भी काफी टाइम ले लिया, लेकिन एक आस तो रख सकते हैं कि किसानों मजदूरों के लिए नौजवानों के लिए अच्छे दिन आएंगे।
निश्चित तौर पर हम एक दूसरे को शुभकामनाएं तो कम से कम हम दे ही सकते हैं
जी
कि हम आगे चलकर न सिर्फ आम हिंदुस्तानी के बतौर हम पूरे समाज हर चीज के लिए हम एक अच्छे वक्त की कामना तो हम कर ही सकते हैं।
बिल्कुल,
खासकर जो मजदूर हैं, जो किसान हैं, जो दबे कुचले लोग हैं, जो मेहनत करते हैं पर उनको उनका मेहनत
का पूरा पूरा मूल्य नहीं मिलता, या
तो बात है तो हम कामना तो कर ही रहे हैं
और अगर कामना करेंगे तो उसके लिए कुछ ना कुछ एफर्ट्स भी बादस्तूर होगा ही रहना।
बिल्कुल,
तो ऐसी आस पे जो है आपका धन्यवाद। तो ऐसी आस अगर आस करेंगे तो काम जितना कर सकते हैं और कभी ना कभी तो अच्छे दिन आएंगे। बहुत बहुत शुक्रिया बिरजू जी, अगले इतवार बात होती है। थैंक यू जी। तो जिवें मैं क्या सी जी एक गीत जो भी थोड़ा सुनावे, बट उस तो पहला जो ਇੱਕ ਰਿਕਾਰਡਡ ਕਮਰਸ਼ੀਅਲ ਜਿਹੜਾ ਬ੍ਰੇਕ ਲੈ ਲਈਏ, ਕਿਉਂਕਿ ਜਿਹੜੇ ਸਪੋਂਸਰ ਅਦਾਰਿਆਂ ਦੇ ਸੰਦੇਸ਼ ਪਹੁੰਚਾਉਣੇ ਵੀ ਤੁਹਾਡੇ ਤੱਕ ਬਹੁਤ ਜ਼ਰੂਰੀ ਨੇ। ਤੁਸੀਂ ਸਾਡੇ ਨਾਲ ਪ੍ਰੋਗਰਾਮ ਤੋਂ ਬਾਅਦ ਦੇ ਵਿੱਚ ਕੋਈ ਗੱਲਬਾਤ ਕਰਨੀ ਹੋਵੇ ਤਾਂ 416-6016-4320 ਜਾਂ 416-835-6355 'ਤੇ ਜਿਹੜੀ ਆ ਗੱਲਬਾਤ ਕਰ ਸਕਦੇ ਹੋ। ਰਿਕਾਰਡਡ ਬ੍ਰੇਕ 'ਤੇ ਵਾਪਸ ਆਉਂਦੇ ਹਾਂ ਜੀ ਰੇਡੀਓ ਪ੍ਰੋਗਰਾਮ ਜਾਗੋ ਦੇ ਵਿੱਚ।
ਕੈਨੇਡੀਅਨ ਗਲਾਸ ਵਿੰਡੋ ਲਿਮਿਟਡ ਡੋਰਸ, ਤੁਸੀਂ ਕਿਸੇ ਵੀ ਤਰ੍ਹਾਂ ਦੀਆਂ ਡੋਰਾਂ ਤੋਂ ਲੈ ਕੇ ਵਿੰਡੋਆਂ ਤੱਕ ਤੁਸੀਂ ਗਲਾਸਿਸ ਦੀਆਂ ਕੋਈ ਸੇਵਾਵਾਂ ਲੈਣੀਆਂ ਚਾਹੁੰਦੇ ਹੋ, ਚੈੱਕ ਘਰ ਆ ਚਾਹੇ ਤੁਹਾਡਾ ਹਾਲ ਆਫਿਸ, ਤਾਂ ਸੰਘਾ ਤੋਚੀ ਨਾਲ ਤੁਸੀਂ 416-454-3031 'ਤੇ ਜਿਹੜਾ ਜੀ ਸੰਪਰਕ ਕਰ ਸਕਦੇ ਹੋ। 416-454-3031 ਕੈਨੇਡੀਅਨ ਗਲਾਸ ਵਿੰਡੋ ਲਿਮਿਟਡ ਤੋਂ ਸੰਘਾ ਤੋਚੀ।
ਇਲੈਕਟ੍ਰੋਨਿਕਸ ਦੀ ਦੁਨੀਆ ਵਿੱਚ ਧੁੰਮਾ ਪਾ ਚੁੱਕਾ ਨਾਮ ਟੌਪ ਚੁਆਇਸ ਇਲੈਕਟ੍ਰੋਨਿਕਸ ਪਿਛਲੇ ਲੰਬੇ ਸਮੇਂ ਤੋਂ 15 ਜੈਵਲਿਨ ਡਰਾਈਵ ਵੁੱਡ ਬ੍ਰੇ ਵਿੱਚ ਸੇਵਾਵਾਂ ਦਿੰਦਾ ਆ ਰਿਹਾ ਸੀ, ਹੁਣ ਖੁੱਲ ਚੁੱਕਾ ਹੈ। 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ CN ਦੇ ਯਾਰਡ ਦੇ ਬਿਲਕੁਲ ਲਾਗੇ। ਟੌਪ ਚੁਆਇਸ ਇਲੈਕਟ੍ਰੋਨਿਕਸ ਫਰਿੱਜ, ਸਟੋਵ, ਵਾਸ਼ਰ, ਡਰਾਈਵ ਤੋਂ ਇਲਾਵਾ ਹਰ ਤਰ੍ਹਾਂ ਦੇ ਟੈਲੀਵਿਜ਼ਨ ਅਤੇ ਫਰਨੀਚਰ ਤੁਸੀਂ ਇੱਥੋਂ ਖਰੀਦ ਸਕਦੇ ਹੋ। ਟੌਪ ਚੁਆਇਸ ਇਲੈਕਟ੍ਰੋਨਿਕਸ 905-799-0045। ਟੌਪ ਚੁਆਇਸ ਇਲੈਕਟ੍ਰੋਨਿਕਸ, ਸਭ ਤੋਂ ਸਸਤਾ ਟੌਪ ਚੁਆਇਸ।
ਉਹ ਬਸ ਕਰੋ ਨਿਆਣਿਓ, ਉਹ ਟੱਪ ਟੱਪ ਕੇ ਤੁਸੀਂ ਫਰਨੀਚਰ ਦੀਆਂ ਲੱਤਾਂ ਤੋੜ ਦੇਣੀਆਂ।
ਡੈਡੀ ਜੀ, ਅਸੀਂ ਖਾਲਸਾ ਫਰਨੀਚਰ ਤੋਂ ਫਰਨੀਚਰ ਖਰੀਦਿਆ ਹੈ ਜਿਹੜੇ 5 ਸਾਲ ਦੀ ਗਾਰੰਟੀ ਦਿੰਦੇ ਨੇ, ਇੱਥੋਂ ਤੱਕ ਕਿ ਫੈਬਰਿਕ ਤੇ ਫੋਮ ਦੀ ਚੋਇਸ ਵੀ ਦਿੰਦੇ ਨੇ। ਇਹ ਬੱਚਿਆਂ ਦੇ ਖੇਡਣ ਨਾਲ ਨਹੀਂ ਟੁੱਟਦਾ,
ਚੱਲੇ ਸਾਲੋ ਸਾਲ ਖਾਲਸਾ ਫਰਨੀਚਰ।
ਸੋਲਿਡ ਵੁੱਡ ਫਰੇਮ ਦੇ ਨਾਲ ਨਾਲ ਵਧੀਆ ਕੁਆਲਿਟੀ ਦੀ ਫੋਮ, ਬੈਡ, ਸੋਫਾ, ਡਾਇਨਿੰਗ ਐਂਡ ਫਰਨੀਚਰ,
ਕਸਟਮ ਮੇਡ ਫਰਨੀਚਰ ਦੇ ਨਾਲ ਨਾਲ ਬ੍ਰਾਂਡਿਡ ਫਰਨੀਚਰ ਵੀ। ਸਾਡੀ ਕੁਆਲਿਟੀ ਤੇ ਰੇਟ ਨੂੰ ਕੋਈ ਵੀ ਬੀਟ ਨਹੀਂ ਕਰ ਸਕਦਾ। 1325 ਖਾਲਸਾ ਡਰਾਈਵ, Mississauga, Main Intersection, Dixie and Dairy. Aaj hi call karo 905-565-9588.
Sabna marna aaya.
Eh talakh haqeeqat hai, par sabna di zindagi da ant ehi hai. ਇਸ ਸੰਤਲੇ ਸਮੇਂ ਦੀਆਂ ਰਸਮਾਂ ਨੂੰ ਬ੍ਰੈਂਪਟਨ ਕ੍ਰੀਮੇਟੋਰੀਅਨ ਐਂਡ ਵਿਜ਼ਿਟੇਸ਼ਨ ਸੈਂਟਰ ਵੱਲੋਂ ਪੂਰੇ ਸਤਿਕਾਰ ਅਤੇ ਮਰਿਆਦਾ ਨਾਲ ਨਿਭਾਉਣ ਦੇ ਨਾਲ ਨਾਲ ਹੁਣ ਟੋਰਾਂਟੋ ਦੇ ਈਸਟ ਵਾਲੇ ਪਾਸੇ ਦੀਆਂ ਕਮਿਊਨਿਟੀਜ਼ ਲਈ 384 ਫਿਨਲੀ ਐਵਨਿਊ ਤੇ ਏਜੈਕਸ ਕ੍ਰੀਮੇਟੋਰੀਅਨ ਐਂਡ ਵਿਜ਼ਿਟੇਸ਼ਨ ਸੈਂਟਰ ਦੀਆਂ ਸੇਵਾਵਾਂ ਅਵੇਲੇਬਲ ਨੇ। ਇਸ ਸੈਂਟਰ ਵਿੱਚ ਵੀ ਅੰਤਮ ਯਾਤਰਾ ਦੀਆਂ ਸਾਰੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਕੀਤੀਆਂ ਜਾਂਦੀਆਂ ਨੇ। ਵਧੇਰੇ ਜਾਣਕਾਰੀ ਲਈ ਵੈਬਸਾਈਟ ਹੈ www.acbc.info, ਟੈਲੀਫੋਨ 289-372-3300, ਜਾਂ ਇੰਦਰਜੀਤ ਸਿੰਘ ਵੱਲ ਨੂੰ 416-666-6655 ਤੇ ਕਾਲ ਕੀਤਾ ਜਾ ਸਕੇ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100
ਜੀ। ਜਸਬੀਰ ਹੁੰਦਲ ਹੁਣ ਨਾਲ ਸੰਪਰਕ ਕਰ ਸਕਦੇ ਹੋ 416-502-3100 ਤੇ। ਜੇ ਕਰਜ਼ੇ ਤੋਂ ਤੁਸੀਂ ਛੁਟਕਾਰਾ ਪਾਉਣਾ ਚਾਹੁੰਦੇ ਹੋ, ਕਾਨੂੰਨੀ ਤਰੀਕੇ ਦੇ ਵਿੱਚ ਲੰਮੇ ਸਮੇਂ ਤੋਂ ਤੁਹਾਡੀ ਆ ਤੁਹਾਡੀ ਮਦਦ ਕਰਦੇ ਆ ਰਹੇ ਅਤੇ ਗੀਤ ਜਿਵੇਂ ਮੈਂ ਪਹਿਲਾਂ ਕਿਹਾ ਸੀ ਜੀ ਉਹਦੀ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ ਜਿਹੜੀ ਆ। ਉਸ ਤੋਂ ਬਾਅਦ ਜੇ ਟਾਈਮ ਬਚਿਆ ਤਾਂ ਕੁਛ ਹੋਰ ਗੱਲਾਂ ਬਾਤਾਂ ਕਰਾਂਗੇ, ਪਰ ਉਹ ਗੀਤ ਦੇ ਵਿੱਚ ਮੈਨੂੰ ਮੈਸੇਜ ਚੰਗਾ ਲੱਗਿਆ, ਤੁਹਾਨੂੰ ਕਿਵੇਂ ਲੱਗਿਆ ਤੁਸੀਂ ਦੱਸ ਸਕਦੇ ਹੋ। ਜੇ ਸਟੂਡੀਓ ਦੇ ਵਿੱਚ ਫੋਨ ਕਰਨਾ ਹੋਇਆ 416-620-1778, ਨਹੀਂ ਤਾਂ ਜਿਹੜੇ ਸਾਡੇ ਨੰਬਰ ਨੇ ਤੁਸੀਂ ਉਹ 'ਤੇ ਕਾਲ ਕਰ ਸਕਦੇ ਹੋ ਅਤੇ ਗੀਤ ਸੁਣੋ, ਦੱਸਿਓ ਕਿਵੇਂ ਲੱਗਿਆ ਜੀ।
ਚੇਂਜ ਹੋਣ ਝੰਡੀਆਂ, ਸੋ ਲੱਗੇ ਵੋਟਾਂ ਵੇਲੇ ਸਿਰਾ ਹੋ ਜਵੇ, ਦਾਰੂ ਦੀ ਥਾਂ ਜਾਣ ਜੇ ਕਿਤਾਬਾਂ ਵੰਡੀਆਂ, ਟੈਂਕੀਆਂ ਤੇ ਚੜ ਚੜ ਅੱਕੇ ਪਈਆਂ, ਬਦਲ ਕੇ ਹੋਰ ਕੰਮ ਕਾਰ ਦੇ ਦਿਓ। ਸ਼ਾ
ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਜੀ, ਅਤੇ ਅਗਲੇ ਐਤਵਾਰ ਨੂੰ ਇੱਕ ਨਵਾਂ ਪ੍ਰੋਗਰਾਮ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਥੋੜ੍ਹਾ ਬਹੁਤ ਆਪਾਂ ਕੈਨੇਡੀਅਨ ਵੋਟਾਂ ਬਾਰੇ ਥੋੜ੍ਹੀ ਜ਼ਿਆਦਾ ਖੁੱਲ੍ਹ ਕੇ ਗੱਲ ਕਰਾਂਗੇ, ਸਿਚੁਏਸ਼ਨ ਥੋੜ੍ਹੀ ਜਿਹੀ ਹੋਰ ਕਲੀਅਰ ਹੋਊਗੀ। ਅਗਲੇ ਐਤਵਾਰ ਤੱਕ ਤੋਂ ਛੁੱਟੀਆਂ, ਸਤਿ ਸ੍ਰੀ ਅਕਾਲ ਜੀ।
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
क्या आपकी उम्र 50 साल से ज्यादा है? अगर हाँ तो ये वक्त है कि आप घर पर कोलोन कैंसर का टेस्ट लें, और ये टेस्ट बहुत आसान है। आप अपना सैंपल लेकर मेल के जरिए भेज दें। हम आपको यकीन दिलाते हैं कि ये आपकी सोच से भी ज्यादा आसान है। आप फौरन अपने फैमिली डॉक्टर से किट हासिल करने के लिए रब्ता कीजिए और www.ontario.ca/colon-cancer-check पर जाकर मजीद मालूमात हासिल कीजिए। ऑन्टेरियो गवर्नमेंट की तरफ से अदायगी की गई, पेड फॉर बाय द गवर्नमेंट ऑफ ऑन्टेरियो।
Become a medical doctor or dental doctor in 4 to 5 years at Nucleus University School of Medicine and Nucleus University School of Dentistry, Aruba. 1 year pre-med in Brampton, 20 months in Aruba, and clinical rotation at John Hopkins Hospitals in Baltimore. Classes starting on 13th September 2021. 10% concession, special concession for those students who will join in this month. For appointment, please call 416-910-8750. Our website is nusomnewsom.org.
ਕੀ ਤੁਸੀਂ ਕਿਸੇ ਇਸ ਤਰ੍ਹਾਂ ਦੇ ਵਿਅਕਤੀ ਨੂੰ ਜਾਣਦੇ ਹੋ ਜੋ ਕੈਨੇਡਾ ਆਉਣ ਦੀ ਤਿਆਰੀ ਕਰ ਰਿਹਾ ਹੋਵੇ? ਜੇਕਰ ਹਾਂ ਤਾਂ ਸਿੰਪਲੀ ਫਾਈਨੈਂਸ਼ੀਅਲ ਕੋਲ ਤੁਹਾਡੇ ਲਈ ਕੁਝ ਖਾਸ ਹੈ। ਸਿੰਪਲੀ ਫਾਈਨੈਂਸ਼ੀਅਲ ਡਿਜੀਟਲ ਬੈਂਕਿੰਗ ਦੀ ਸੁਵਿਧਾ ਦਿੰਦਾ ਹੈ, ਉਹ ਵੀ ਬਿਨਾਂ ਕਿਸੇ ਰੋਜ਼ਾਨਾ ਸ਼ੁਲਕ ਦੇ। ਇਸ ਦੇ ਨਾਲ ਹੀ ਤੁਹਾਨੂੰ ਮਿਲਦੇ ਹਨ ਕੈਸ਼ਬੈਕ ਜਿੱਤਣ ਦੇ ਮੌਕੇ। ਹੁਣ ਗੱਲ ਕਰਦੇ ਹਾਂ ਇਸ ਦੇ ਸਭ ਤੋਂ ਵਧੀਆ ਹਿੱਸੇ ਦੀ। ਜੇਕਰ ਤੁਸੀਂ ਕਿਸੇ ਕੈਨੇਡਾ ਆਉਣ ਵਾਲੇ ਵਿਅਕਤੀ ਨੂੰ ਸਿੰਪਲੀ ਰੈਫਰ ਕਰਦੇ ਹੋ ਤਾਂ ਤੁਹਾਨੂੰ ਮਿਲਣਗੇ $50, ਭਾਵੇਂ ਤੁਸੀਂ ਸਿੰਪਲੀ ਦੇ ਕਸਟਮਰ ਹੋ ਜਾਂ ਨਹੀਂ। ਸ਼ਰਤਾਂ ਲਾਗੂ। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ www.simply.com/newtocanada. That's www.simpli.com/newtocanada.
पूरे ऑन्टेरियो में लाखों लोग अपनी कोविड 19 की वैक्सीन हासिल कर चुके हैं। हेल्थ कनाडा की मंजूर शुदा वैक्सीन अस्पतालों, डॉक्टर्स के दफातर, फार्मेसीज और अवामी वैक्सीनेशन के मुकामात पर दस्तियाब हैं। अपना किरदार अदा करें, अपनी वैक्सीन हासिल करें। 300 जुबानों में मदद के लिए ontario.ca/bookvaccine पर जाएं या 1-888-999-6488 पर कॉल करें। हुकूमत ऑन्टेरियो की तरफ से अदायगी की गई।
For fast, affordable, reliable and unlimited internet is starting from $39.99 for your business or home. Contact gorogue.ca at gorogue.ca. Prices are guaranteed for life with no annual contract. Plus, get unlimited bandwidth and pay no modem rental fees. Fast, worry-free internet and saving for life are just click away. Visit gorogue.ca. That's gorogue.ca. Or call 647-273-3291 to place your order today.
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
कोविड 19 करके सारा काम ऑनलाइन हो गया, ग्रोसरी ऑनलाइन हो गई, ट्यूशन ऑनलाइन हो गई, और ता होर कल मेनू रिया ने दसिया कि सोडी फर्नीचर वाले भी हुन ऑनलाइन फर्नीचर सेल कर रहे हैं।
बिल्कुल ठीक सुनिया, ते हुन इना दा स्टोर भी खुल गया है।
ब्रम्पटन दे सब तो वड़े फर्नीचर स्टोर्स विचो एक सोडी फर्नीचर ते हुन कोविड 19 दे दौरान इना दी वेबसाइट sodifurniture.com ते जाओ अते अपनी पसंद दा फर्नीचर सिलेक्ट करो। स्टोर विच आके सेम फर्नीचर देखो अते सेम प्राइस ते लो। इना दी कैनेडी लोकेशन हुन खुल चुकी है। फॉर मोर इन्फॉर्मेशन call 905-874-7171.